ਇਹਨਾਂ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਕੱਲ ਦੀ ਕਥਾ ਵਿੱਚ ਵਿਚਾਰੇ ਨੇ। ਆਓ ਕੁਝ ਹੋਰ ਸਿੱਖ ਸਤਿਗੁਰੂ ਜੀ ਦੇ ਚਰਣਾਂ ਵਿੱਚ ਆ ਰਹੇ ਨੇ, ਮਹਾਰਾਜ ਜੀ ਦੇ ਚਰਣਾਂ ਵਿੱਚ ਬੇਨਤੀਆਂ ਕਰ ਰਹੇ ਨੇ, ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਨਾਮ ਸ੍ਰੀ, ਸਤਨਾਮ
ਸ੍ਰੀ ਹਾਏ ਗੁਰੂ ਸਾਹਿਬ ਜੀਓ। ਚੌਪਈ ਰਮਜ਼ਾ ਜੱਜਾ ਮਿਲ ਜੁਗ ਪ੍ਰਾਤ, ਬਾਲਾ ਮਰਵਾ ਵਖਿਆਤ।
ਭਾਈ ਹਮਜ਼ਾ ਜੀ, ਭਾਈ ਜੱਜਾ ਜੀ, ਇਹ ਦੋਵੇਂ ਭਰਾ ਸਨ, ਭਾਈ ਹਮਜ਼ਾ ਤੇ ਭਾਈ ਜੱਜਾ। ਭਾਈ ਜੱਜਾ ਤੇ ਭਾਈ ਹਮਜ਼ਾ ਇਹ ਦੋਵੇਂ ਭਰਾ ਮਿਲ ਕੇ ਤੇ ਤੀਸਰੇ ਇਨ੍ਹਾਂ ਦੇ ਨਾਲ ਭਾਈ ਬਾਲਾ ਮਰਵਾ, ਮਰਵਾਇਆ ਜਿਹੜਾ ਖੱਤਰੀਆਂ ਦਾ ਇੱਕ ਗੋਤਰ ਹੈ, ਭਾਈ ਬਾਲਾ ਜੀ ਮਰਵਾਏ ਗੋਤਰ ਦੇ ਧਾਰਨੀ ਤੀਸਰੇ ਸਿੱਖ ਜੋ ਪ੍ਰਗਟ ਹਨ।
ਅਪਰ ਉਹੀ ਨਾਨੋ ਆਇਓ ਸੂਰੀ ਹੁਤੋ ਚੌਧਰੀ ਗਾਇਓ।
ਭਾਈ ਉਹਰੀ ਜੀ, ਭਾਈ ਨਾਨੋ ਜੀ ਔਰ ਸੂਰੀ ਚੌਧਰੀ, ਇਹ ਜਿਹੜੇ ਸਿੱਖ ਨੇ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਸ੍ਰੀ ਅਰਜਨ ਕੇ ਪਹੁੰਚੇ ਪਾਤ, ਬੰਦਨ ਕਰ ਪਾਕੀ ਅਰਦਾਸ।
ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚੇ ਨੇ, ਆ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਤੇ ਵੰਦਨਾ ਕਰਕੇ ਬੜੇ ਹੀ ਅਦਬ ਨਾਲ, ਬੜੇ ਹੀ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਵਿਚ ਇਨ੍ਹਾਂ ਸਿੱਖਾਂ ਨੇ ਭਾਈ ਹਮਜ਼ਾ, ਭਾਈ ਜੱਜਾ, ਭਾਈ ਬਾਲਾ, ਉਹਰੀ ਨਾਨੋ ਤੇ ਭਾਈ ਸੂਰੀ ਚੌਧਰੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਆ ਕੇ ਬੜੇ ਪਿਆਰ ਅਦਬ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਗੁਰੂ ਗਰੀਬ ਨਿਵਾਜ ਮਹਾਨਾ, ਵਿੱਚ ਪੁਰਾਣ ਸੁਣਿਓ ਹਮਕਾਨਾ।
ਇਹ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ, ਹੇ ਗਰੀਬ ਨਿਵਾਜ, ਤੁਸੀਂ ਸਾਡੇ ਵਰਗੇ ਗਰੀਬਾਂ ਨੂੰ, ਅਨਾਥਾਂ ਨੂੰ ਨਿਵਾਜਣ ਵਾਲੇ ਹੋ, ਤੇ ਹੇ ਦਇਆਨਿਧ ਕਿਰਪਾਲੂ ਸਤਿਗੁਰੂ, ਅਸੀਂ ਪੁਰਾਣਾਂ ਦੀ ਕਥਾ ਸੁਣੀ ਹੈ ਬਹੁਤ ਸਾਰੇ ਵਿਦਵਾਨਾਂ ਕੋਲੋਂ, ਬਹੁਤ ਸਾਰੇ ਪੁਰਾਣਾਂ ਦਾ ਇਤਿਹਾਸ ਤੇ ਪੁਰਾਣਾਂ ਦੀ ਕਥਾ ਸੁਣੀ ਹੈ।
ਕਾਂਸ਼ੀ ਕੇ ਮਾਤਮ ਭਾਰੇ, ਮਰੇ ਤਾਂ ਮੁਕਤੀ ਲੈ ਸਾਰੇ।
ਮਹਾਰਾਜ ਜੀ, ਪੁਰਾਣਾਂ ਦੀ ਕਥਾ ਵਿਚ ਅਸੀਂ ਸੁਣਿਆ ਹੈ ਕਿ ਜਿਹੜੀ ਕਾਂਸ਼ੀ ਦੀ ਧਰਤੀ ਹੈ ਉਹਦਾ ਬੜਾ ਵੱਡਾ ਮਹਾਤਮ ਹੈ, ਕਾਂਸ਼ੀ ਬਨਾਰਸ, ਜਿਹਨੂੰ ਵਾਰਾਣਸੀ ਵੀ ਕਹਿੰਦੇ ਨੇ, ਇਹ ਸ਼ਿਵਪੁਰੀ ਹੈ, ਸ਼ਿਵਜੀ ਦੀ ਨਗਰੀ ਹੈ। ਪਰ ਅੱਜ ਕਾਂਸ਼ੀ ਦਾ ਅਸੀਂ ਬੜਾ ਵੱਡਾ ਭਾਰੀ ਮਹਾਤਮ ਸੁਣਿਆ ਹੈ। ਪੁਰਾਣਾਂ ਦੀ ਕਥਾ ਵਿਚ ਐਸਾ ਲਿਖਿਆ ਕਿ ਜਿਹੜਾ ਬੰਦਾ ਕਾਂਸ਼ੀ ਵਿਚ ਸਰੀਰ ਤਿਆਗਦਾ ਹੈ, ਕਾਂਸ਼ੀ ਵਿਚ ਜਿਸ ਵਿਅਕਤੀ ਦੀ ਮੌਤ ਹੁੰਦੀ ਹੈ ਉਹਨੂੰ ਮੁਕਤੀ ਮਿਲਦੀ ਹੈ, ਕਾਂਸ਼ੀ ਵਿਚ ਮਰਨ ਵਾਲੇ ਜੀਵਾਂ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਸ਼ਿਵ ਕੋ ਨਿਕਟ ਵਾਸ ਕੋ ਪਾਵੇ, ਜਨਮ ਮਨ ਕੋ ਕਸ਼ਟ ਮਿਟਾਵੇ।
ਜਿਹੜਾ ਕਾਂਸ਼ੀ ਵਿਚ ਮਰਦਾ ਹੈ, ਕਾਂਸ਼ੀ ਵਿਚ ਸਰੀਰ ਤਿਆਗਦਾ, ਉਹਨੂੰ ਭਗਵਾਨ ਸ਼ਿਵ ਜੀ ਦੇ ਕੋਲ ਨਿਵਾਸ ਮਿਲਦਾ, ਉਹ ਭਗਵਾਨ ਸ਼ਿਵ ਦੇ, ਕਿਉਂਕਿ ਸ਼ਿਵ ਜੀ ਦੀ ਨਗਰੀ ਹੈ, ਸ਼ਿਵ ਜੀ ਭਗਵਾਨ ਜਿਹੜਾ ਉੱਥੇ ਕਾਂਸ਼ੀ ਵਿਚ ਮਰਨ ਵਾਲਾ ਵਿਅਕਤੀ ਹੈ ਉਹਦੇ ਕੰਨਾਂ ਵਿਚ ਤਾਰਕ ਮੰਤਰ ਸੁਣਾਉਂਦਾ ਹੈ, ਉਸ ਮੰਤਰ ਨੂੰ ਸੁਣਨ ਕਰਕੇ ਉਹ ਜੀਵ ਮੁਕਤ ਹੋ ਜਾਂਦੇ ਨੇ ਔਰ ਭਗਵਾਨ ਸ਼ਿਵ ਜੀ ਦੇ ਕੋਲ ਉਨ੍ਹਾਂ ਦਾ ਨਿਵਾਸ ਹੁੰਦਾ ਹੈ ਔਰ ਉਨ੍ਹਾਂ ਦਾ ਜਨਮ ਤੇ ਮਰਨ ਜਿਹੜਾ ਉਹ ਕੱਟਿਆ ਜਾਂਦਾ, ਜਨਮ ਮਰਨ ਦਾ ਸੰਕਟ ਦੂਰ ਹੋ ਜਾਂਦਾ ਹੈ।
ਆਪ ਸਦਾ ਸਰ ਮਹਿਮਾ ਪਾਖੇ, ਹੀ ਗੁਰੂ ਗ੍ਰੰਥ ਸਾਹਿਬ ਮੈਂ ਰਾਖੇ।
ਮਹਾਰਾਜ ਜੀ, ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਦੱਸੀ, ਪੁਰਾਣਾ ਵਿਚ ਕਾਂਸ਼ੀ ਦੀ ਦੱਸੀ ਹੈ ਕਿ ਕਾਂਸ਼ੀ ਵਿਚ ਜਿਹੜਾ ਮਰਦਾ ਉਹ ਮੁਕਤ ਹੋ ਜਾਂਦਾ ਹੈ, ਪਰ ਮਹਾਰਾਜ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਮਹਿਮਾ ਕਹੀ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਮਹਿਮਾ ਗਾਇਨ ਕੀਤੀ ਹੈ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਤੁਸੀਂ ਸ਼ਬਦ ਵੀ ਲਿਖੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਬਹੁਤ ਸਾਰੇ ਸ਼ਬਦ ਆਪ ਜੀ ਨੇ ਲਿਖੇ ਨੇ, ਉਚਾਰਨ ਕੀਤੇ ਨੇ, ਜਿਨ੍ਹਾਂ ਸ਼ਬਦਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬਹੁਤ ਭਾਰੀ ਮਹਿਮਾ ਆਪ ਜੀ ਨੇ ਗਾਈ ਹੈ।
ਕਹੋ ਮਹਾਤਮ ਹੈ ਇਸ ਜੈਸੇ, ਨਿਰਣੇ ਕਰੋ ਲੈ ਅਮਤੈਸੇ।
ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਜਿਹੜਾ ਇਹਦਾ ਮਹਾਤਮ ਦੱਸੋ, ਜਿਵੇਂ ਪੁਰਾਣਾ ਵਿਚ ਕਾਂਸੀ ਦਾ ਮਹਾਤਮ ਦੱਸਿਆ ਹੈ, ਇਸੇ ਤਰ੍ਹਾਂ ਮਹਾਰਾਜ ਜੀ ਤੁਸੀਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੜੀ ਮਹਿਮਾ ਕਹੀ ਹੈ, ਆਪ ਜੀ ਕਿਰਪਾ ਕਰਕੇ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਿਵੇਂ ਮਹਾਤਮ ਹੈ, ਜੈਸਾ ਮਹਾਤਮ ਹੈ, ਉਹ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ। ਅਸੀਂ ਆਪ ਜੀ ਦੇ ਸੇਵਕ ਸਿੱਖ ਹਾਂ, ਆਪ ਜੀ ਕਿਰਪਾ ਕਰਕੇ ਸਾਡੀ ਜਗਿਆਸਾ ਪੂਰੀ ਕਰੋ।
ਸ੍ਰੀ ਅਰਜਨ ਜੀ ਸੰਤ ਬਖਾਨਾ ਤੀਰਥ ਰਚਨ ਸੁਦਾ ਸਰ ਠਾਨਾ।
ਸੁਣ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਸ੍ਰੀ ਅੰਮ੍ਰਿਤਸਰ ਸਰੋਵਰ ਜਿਹੜਾ ਅਸੀਂ ਬੜਾ ਸੁੰਦਰ ਤੀਰਥ ਰਚਿਆ ਹੈ, ਅੰਮ੍ਰਿਤਸਰ ਸਰੋਵਰ ਜਿਹੜਾ ਇਹ ਬੜਾ ਸਰਵੋਤਮ ਤੀਰਥ ਹੈ, ਇਸ ਤੀਰਥ ਦੀ ਜਿਹੜੀ ਅਸੀਂ ਰਚਨਾ ਕੀਤੀ ਹੈ,
ਇਸ ਕੇ ਗਿਰਦੇ ਦਵਾਦਸ਼ੀ ਕੋਸ ਤੀਰਥ ਤੀਨ ਲੋਕ ਕੇ ਹੈ ਸੋ।
ਮਹਾਰਾਜ ਜੀ ਕਹਿੰਦੇ ਜਿਹੜਾ ਅਸੀਂ ਅੰਮ੍ਰਿਤਸਰ ਸਰੋਵਰ ਦਾ ਇਹ ਤੀਰਥ ਰਚਿਆ ਹੈ, ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ 12-12 ਕੋਹ ਤੱਕ ਜਿਹੜੀ ਜਗ੍ਹਾ ਹੈ, ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਜਿਹੜੀ 12-12 ਕੋਹ ਤੱਕ ਜਗ੍ਹਾ ਹੈ, ਪਾਤਸ਼ਾਹ ਕਹਿੰਦੇ ਉਸ 12-12 ਕੋਹ ਦੀ ਜਗ੍ਹਾ ਵਿਚ ਤਿੰਨਾਂ ਲੋਕਾਂ ਦੇ ਤੀਰਥਾਂ ਦਾ ਨਿਵਾਸ ਹੈ। ਉਹ ਸਾਰੇ ਤੀਰਥ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜਿਹੜੀ 12-12 ਕੋਹ ਦੀ ਜਗ੍ਹਾ ਹੈ ਨਾ, ਉਸ ਜਗ੍ਹਾ ਦੇ ਵਿਚ ਉਹ ਸਾਰੇ ਤੀਰਥ ਤਿੰਨਾਂ ਲੋਕਾਂ ਦੇ ਆ ਕੇ ਨਿਵਾਸ ਕਰਦੇ ਹਨ।
ਕਲ ਯੁਗ ਤੇ ਧਰ ਕਰ ਉਹ ਤਰਾਸ ਸਗਰੇ ਆਵੇ ਕਰੇ ਨਿਵਾਸ।
ਕਿਉਂਕਿ ਜਿੰਨੇ ਵੀ ਤੀਰਥ ਨੇ ਉਹ ਕਲਯੁਗ ਤੋਂ ਡਰਦੇ ਨੇ, ਕਲਯੁਗ ਦੇ ਪ੍ਰਭਾਵ ਤੋਂ ਡਰਦੇ ਨੇ, ਕਲਯੁਗ ਦਾ ਸਮਾਂ, ਕਲਯੁਗ ਤੋਂ ਸਾਰੇ ਤੀਰਥ ਡਰ ਕੇ ਤਰਾਸ ਧਾਰਨ ਕਰਕੇ ਭੈ ਭੀਤ ਹੋ ਕੇ ਉਹ ਜਿੰਨੇ ਤੀਰਥ ਨੇ ਉਹ ਸਾਰੇ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਨਿਵਾਸ ਕਰਦੇ ਨੇ, ਕਿਉਂਕਿ ਇੱਥੇ ਕਲਯੁਗ ਦਾ ਅਸਰ ਨਹੀਂ ਹੈ, ਇੱਥੇ ਕਲਯੁਗ ਦਾ ਪ੍ਰਭਾਵ ਨਹੀਂ ਹੈ। ਉਹ ਜਿੰਨੇ ਤੀਰਥ ਨੇ ਕਲਯੁਗ ਤੋਂ ਡਰ ਕੇ, ਕਲਯੁਗ ਤੋਂ ਭੈ ਭੀਤ ਹੋ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਆ ਕੇ ਨਿਵਾਸ ਕਰਦੇ ਹਨ।
ਸਭ ਕੋ ਫਲ ਇਸ ਥਲ ਤੇ ਹੋਏ ਵਾਸ ਕਰੇ ਇਹ ਥਾਨ ਹੈ ਇਹ ਥਾਨ ਅਰਜੋਏ।
ਮਹਾਰਾਜ ਜੀ ਕਹਿੰਦੇ ਜਿਹੜੇ ਵਿਅਕਤੀ ਇਸ ਜਗ੍ਹਾ ਤੇ ਆ ਕੇ ਨਿਵਾਸ ਕਰਦੇ ਨੇ, ਅੰਮ੍ਰਿਤਸਰ ਸਰੋਵਰ ਵਿਚ ਆ ਕੇ ਇਸ਼ਨਾਨ ਕਰਦੇ ਨੇ ਜਾਂ ਇੱਥੇ ਆ ਕੇ ਵਸਦੇ ਨੇ ਅੰਮ੍ਰਿਤਸਰ ਸਾਹਿਬ ਚ, ਮਹਾਰਾਜ ਜੀ ਕਹਿੰਦੇ ਉਨ੍ਹਾਂ ਨੂੰ ਸਾਰੇ ਸੰਸਾਰ ਦੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ। ਕਿਉਂਕਿ ਇੱਥੇ ਸਾਰੇ ਤੀਰਥ ਹੀ ਵਸਦੇ ਨੇ, ਆ ਕੇ ਹਰ ਵੇਲੇ ਹਾਜ਼ਰ ਰਹਿੰਦੇ ਨੇ ਕਲਯੁਗ ਤੋਂ ਡਰ ਕੇ। ਇਸ ਕਰਕੇ ਇਸ ਅੰਮ੍ਰਿਤਸਰ ਸਾਹਿਬ ਨਗਰ ਦੇ ਵਿਚ ਜਿਹੜੇ ਜੀਵ ਆ ਕੇ ਨਿਵਾਸ ਕਰਦੇ ਨੇ, ਇੱਥੇ ਆ ਕੇ ਵਸਦੇ ਨੇ, ਹਾਜ਼ਰੀ ਭਰਦੇ ਨੇ, ਉਨ੍ਹਾਂ ਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ, ਸਾਰੇ ਤੀਰਥਾਂ ਦਾ ਮਹਾਤਮ ਪ੍ਰਾਪਤ ਹੁੰਦਾ ਹੈ।
ਬੀਚ ਬਣਿਓ ਸੁੰਦਰ ਹਰੀ ਮੰਦਰ ਨਿਸ਼ਚਿਨ ਸਤ ਨਾਮ ਜਿਸ ਅੰਦਰ।
ਔਰ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਵਿਚ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਹੋਈ। ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਬੜਾ ਸੁੰਦਰ ਦਰਬਾਰ ਬਣਿਆ ਹੋਇਆ ਹੈ, ਔਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਰ ਵੇਲੇ ਰਾਤ ਦਿਨ ਸੱਚੇ ਨਾਮ ਦਾ ਜਾਪ ਹੁੰਦਾ। ਮਹਾਰਾਜ ਜੀ ਕਹਿੰਦੇ ਅੰਮ੍ਰਿਤਸਰ ਸਰੋਵਰ ਵਿਚ ਬੜੀ ਮਹਿਮਾ ਹੈ, ਪਰ ਅੰਮ੍ਰਿਤਸਰ ਸਰੋਵਰ ਦੇ ਅੰਦਰ ਜੋ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹੈ, ਇਹਦੇ ਵਿਚ ਹਰ ਵੇਲੇ ਸੱਚੇ ਨਾਮ ਦਾ ਜਾਪ ਹੁੰਦਾ, ਸੱਚੇ ਨਾਮ ਦੀ ਕਮਾਈ ਹੁੰਦੀ ਹੈ।
ਸ੍ਰੀ ਗੁਰ ਕੀ ਬਾਣੀ ਸ਼ੁਭ ਰਚੈ ਜਿਸ ਮੈਂ ਨਾਮ ਮਹਾਤਮ ਧਰੈ।
ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹਰ ਵੇਲੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਪੜ੍ਹੀ ਜਾਂਦੀ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਜਾਪ ਕੀਤਾ ਜਾਂਦਾ, ਗੁਰਬਾਣੀ ਦਾ ਹਰ ਵੇਲੇ ਗੁਰਬਾਣੀ ਦਾ ਹੀ ਪਠਨ ਪਾਠਨ ਹੁੰਦਾ, ਕੀਰਤਨ ਹੁੰਦਾ। ਐਸੀ ਬਾਣੀ ਜਿਹਦੇ ਵਿਚ ਪਰਮੇਸ਼ਰ ਦੇ ਸੱਚੇ ਨਾਮ ਦਾ ਮਹਾਤਮ ਦੱਸਿਆ ਗਿਆ, ਜਿਸ ਵਿਚ ਨਾਮ ਦੀ ਮਹਿਮਾ ਦੱਸੀ ਗਈ ਹੈ, ਉਹ ਪਵਿੱਤਰ ਗੁਰਬਾਣੀ ਦਾ ਕੀਰਤਨ ਦਰਬਾਰ ਸਾਹਿਬ ਚ ਕੀਤਾ ਜਾਂਦਾ।
ਨਾਮ ਰੋ ਨਾਮੀ ਭੇਦ ਨਾ ਕੋਏ ਯਾ ਤੇ ਬਾਸ ਪਰਮੇਸ਼ਰ ਹੋਏ।
ਮਹਾਰਾਜ ਜੀ ਕਹਿੰਦੇ ਨਾਮ ਤੇ ਨਾਮੀ ਚ ਕੋਈ ਭੇਦ ਨਹੀਂ ਹੈ, ਪਰਮੇਸ਼ਰ ਦਾ ਨਾਮ ਤੇ ਉਹ ਨਾਮੀ ਵੱਖਰੇ ਵੱਖਰੇ ਨਹੀਂ, ਜਿਹੜਾ ਨਾਮ ਹੈ ਉਹੀ ਪਰਮੇਸ਼ਰ ਹੈ। ਨਾਮ ਤੇ ਨਾਮੀ ਵਿੱਚ ਕੋਈ ਭੇਦ ਨਹੀਂ, ਇਸ ਕਰਕੇ ਜਿੱਥੇ ਹਰ ਵੇਲੇ ਨਾਮ ਦੀ ਮਹਿਮਾ ਹੁੰਦੀ ਹੈ ਦਰਬਾਰ ਸਾਹਿਬ ਚ, ਤੇ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਆਪ ਪਰਮੇਸ਼ਰ ਦਾ ਹੀ ਨਿਵਾਸ ਹੈ, ਕਿਉਂਕਿ ਨਾਮ ਹੀ ਜਿੱਥੇ ਹਰ ਵੇਲੇ ਜਪਿਆ ਜਾਂਦਾ, ਨਾਮ ਦੀ ਮਹਿਮਾ ਕੀਤੀ ਜਾਂਦੀ ਹੈ, ਤੇ ਨਾਮ ਨਾਮੀ ਚ ਕੋਈ ਭੇਦ ਨਹੀਂ। ਇਸ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਪਵਿੱਤਰ ਪਾਵਨ ਨਾਮ ਹੈ, ਉਹ ਨਾਮ ਦਾ ਮਹਾਤਮ ਹਰ ਵੇਲੇ ਇਸ ਪਾਵਨ ਦਰਬਾਰ ਚ ਹੁੰਦਾ, ਤੇ ਨਾਮੀ ਪਰਮੇਸ਼ਰ ਹੀ ਇਸ ਪਾਵਨ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਚ ਵਸਦਾ ਹੈ।
ਜਿਮ ਗੰਗਾ ਮੈਂ ਮੁਖ ਹਰੀ ਦੁਆਰ, ਜਿਮ ਹਰੀ ਪੋਰ ਯਾ ਨਿਰਧਾਰ।
ਕਹਿੰਦੇ ਜਿਵੇਂ ਗੰਗਾ ਦੇ ਵਿਚ ਹਰ ਕੀ ਪੌੜੀ ਹੈ ਨਾ, ਹਰ ਦੁਆਰ ਦੇ ਵਿਚ ਹਰ ਕੀ ਪੌੜੀ ਹੈ, ਉਹਨੂੰ ਬੜਾ ਪਵਿੱਤਰ ਸਥਾਨ ਮੰਨਿਆ। ਗੰਗਾ ਵਿਚ ਹਰ ਕੀ ਪੌੜੀ ਵਾਲੀ ਜਗ੍ਹਾ ਤੋਂ ਜਿਹੜਾ ਪਾਣੀ ਵਗਦਾ ਹੈ, ਉਸ ਪਾਣੀ ਵਿਚ ਐਸੀ ਕਲਾ ਵੀ ਉਥੋਂ ਪਾਣੀ ਤੁਸੀਂ ਬੋਤਲ ਵਿਚ ਜਾਂ ਕਿਸੇ ਬਰਤਨ ਵਿਚ ਭਰ ਲਓ, ਉਹ ਪਾਣੀ ਜਿੰਨਾ ਚਿਰ ਮਰਜ਼ੀ ਰੱਖੀ ਜਾ ਰੱਖੀ ਰੱਖੋ, ਉਹਦੇ ਵਿਚ ਜਾਲਾ ਨਹੀਂ ਪੈਦਾ ਹੁੰਦਾ। ਹਰ ਕੀ ਪੌੜੀ ਤੋਂ ਅੱਗੋਂ ਪਿੱਛੋਂ ਗੰਗਾ ਦੇ ਵਿਚੋਂ ਪਾਣੀ ਭਰੋ ਤੇ ਉਹਦੇ ਵਿਚ ਜਾਲਾ ਪੈ ਜਾਂਦਾ, ਪਰ ਜਿਹੜੀ ਹਰ ਕੀ ਪੌੜੀ ਆ ਹਰਿਦੁਆਰ ਵਿਚ, ਉਥੋਂ ਤੁਸੀਂ ਜਦੋਂ ਪਾਣੀ ਭਰ ਕੇ ਬਰਤਨ ਵਿਚ ਰੱਖ ਲਓ, ਜਿੰਨਾ ਚਿਰ ਮਰਜ਼ੀ ਰੱਖੀ ਰੱਖੋ, ਉਹਦੇ ਵਿਚ ਜਾਲਾ ਨਹੀਂ ਪੈਂਦਾ, ਇਹੋ ਜਿਹੀ ਉਹਦੇ ਵਿਚ ਕਲਾ। ਮਹਾਰਾਜ ਕਹਿੰਦੇ ਜਿਵੇਂ ਗੰਗਾ ਦੇ ਵਿਚ ਹਰ ਕੀ ਪੌੜੀ ਹਰਿਦੁਆਰ ਦੇ ਵਿਚ ਬੜੀ ਉੱਤਮ ਹੈ, ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਵਿਚ ਵੀ ਅਸੀਂ ਹਰ ਕੀ ਪੌੜੀ ਬਣਾਈ, ਜਿੱਥੋਂ ਸੰਗਤਾਂ ਜਲ ਦਾ ਚੂੜਾ ਲੈਂਦੀਆਂ ਨੇ, ਦਰਬਾਰ ਸਾਹਿਬ ਦੇ ਪਿਛਲੇ ਪਾਸੇ ਹਰ ਕੀ ਪੌੜੀ ਹੈ। ਮਹਾਰਾਜ ਕਹਿੰਦੇ ਇੱਥੇ ਹਰ ਕੀ ਪੌੜੀ ਬੜੀ ਉੱਤਮ ਹੈ, ਹਰ ਕੀ ਬੜੀ ਪੌੜੀ ਬੜੀ ਸਰਵੋਤਮ ਹੈ।
ਨਿਰਗੁਣ ਰੂਪ ਨਮ ਬ੍ਰਹਮ ਗਿਆਨ ਸਗਨ ਸਰੂਪ ਆਪ ਭਗਵਾਨ।
ਨਿਰਗੁਣ ਸਰੂਪ ਵਿਚ ਪਰਮੇਸ਼ਰ ਦਾ ਜਿਹੜਾ ਨਾਮ ਹੈ, ਉਹ ਜੀਵਾਂ ਨੂੰ ਬ੍ਰਹਮ ਗਿਆਨ ਦਿੰਦਾ। ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਕਾਰਨ ਨਿਰਗੁਣ ਸਰੂਪ ਪਰਮੇਸ਼ਰ ਦਾ ਨਾਮ ਹੈ, ਤੇ ਪਰਮੇਸ਼ਰ ਦਾ ਨਾਮ ਜਿੱਥੇ ਨਿਰਗੁਣ ਸਰੂਪ ਦੇ ਵਿਚ ਬ੍ਰਹਮ ਗਿਆਨ ਦਿੰਦਾ, ਉਥੇ ਸਰਗੁਣ ਸਰੂਪ ਵਿਚ ਆਪ ਭਗਵਾਨ ਜੀ ਗੁਰੂ ਨਾਨਕ ਸਾਹਿਬ ਦੇ ਸਰੂਪ ਵਿਚ ਆ ਕੇ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਏ ਹਨ।
ਦੋਨੋ ਬਾਸ ਕਰੇ ਜਬ ਇਸ ਮੈਂ ਮਜਤ ਦਰਸਤ ਅਗਰੇ ਇਸ ਮੈਂ।
ਮਹਾਰਾਜ ਜੀ ਕਹਿੰਦੇ ਨਿਰਗੁਣ ਸਰੂਪ ਵਿਚ ਪਰਮੇਸ਼ਰ ਦਾ ਨਾਮ ਇੱਥੇ ਵਸਦਾ, ਤੇ ਸਰਗੁਣ ਸਰੂਪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਦੋਵੇਂ ਸਰੂਪ ਪਰਮੇਸ਼ਰ ਦਾ ਦੋ ਰੂਪ ਨੇ ਨਾ, ਇਕ ਨਿਰਗੁਣ ਤੇ ਦੂਜਾ ਸਰਗੁਣ। ਨਿਰਗੁਣ ਸਰੂਪ ਚ ਪਰਮੇਸ਼ਰ ਦਾ ਨਾਮ ਜਿਹੜਾ ਉਹ ਨਿਰਗੁਣ ਸਰੂਪ ਹੈ, ਔਰ ਸਰਗੁਣ ਸਰੂਪ ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਦਰਬਾਰ ਸਾਹਿਬ ਚ। ਮਹਾਰਾਜ ਜੀ ਕਹਿੰਦੇ ਇੱਥੇ ਨਿਰਗੁਣ ਤੇ ਸਰਗੁਣ ਪਰਮੇਸ਼ਰ ਦੇ ਦੋਵੇਂ ਹੀ ਰੂਪ ਜਿੱਥੇ ਵਸਦੇ ਨੇ, ਉਸ ਜਗ੍ਹਾ ਦਾ ਮਹਾਤਮ ਤਾਂ ਵਰਣਨ ਕਰਕੇ ਨਹੀਂ ਦੱਸਿਆ ਜਾ ਸਕਦਾ। ਜਿੱਥੇ ਪਰਮੇਸ਼ਰ ਦਾ ਨਿਰਗੁਣ ਸਰੂਪ ਵੀ ਹੈ ਔਰ ਸਰਗੁਣ ਸਰੂਪ ਵੀ ਹੈ, ਉੱਥੇ ਆ ਕੇ ਜਿਹੜੇ ਜੀਵ ਇਸ਼ਨਾਨ ਕਰਦੇ ਨੇ ਜਾਂ ਦਰਸ਼ਨ ਕਰਦੇ ਨੇ, ਉਹਨਾਂ ਦਾ ਕਿਹੜਾ ਪਾਪ ਰਹਿ ਜਾਂਦਾ? ਉਹਨਾਂ ਦੇ ਸਾਰੇ ਪਾਪ ਦਗਧ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਹਨ।
ਜੈ ਸ਼੍ਰੀ ਕਰਤਾ ਪੁਰਖ ਅਕਾਲ, ਵਿਦ ਸ਼ਿਵ ਬਸੈ ਪ੍ਰਭੂ ਕੇ ਨਾਲ।
ਜੀ ਕਹਿੰਦੇ ਰਾਤ ਦਿਨ ਇੱਥੇ ਲਛਮੀ ਦਾ ਨਿਵਾਸ ਹੈ, ਪਰਮੇਸ਼ਰ ਇੱਥੇ ਹੈ, ਤੇ ਪਰਮੇਸ਼ਰ ਦੀ ਜਿਹੜੀ ਮਾਇਆ ਉਹ ਲਛਮੀ, ਉਹ ਵੀ ਇੱਥੇ ਗੁਰੂ ਸਾਹਿਬ ਦੇ ਚਰਨਾਂ ਵਿਚ ਰਹਿੰਦੀ ਹੈ, ਔਰ ਜਿੱਥੇ ਆਪ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਉੱਥੇ ਬ੍ਰਹਮਾ ਸ਼ਿਵ ਜੀ ਔਰ ਵਿਸ਼ਨੂੰ ਇਹ ਸਭ ਆ ਕੇ ਹਰੀ ਅਕਾਲ ਪੁਰਖ ਦੇ ਨਾਲ ਵਸਦੇ ਨੇ। ਕਹਿੰਦੇ ਇੱਥੇ ਅਕਾਲ ਪੁਰਖ ਜੀ ਨੇ ਅਕਾਲ ਪੁਰਖ ਦੇ ਚਰਨਾਂ ਵਿਚ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਸਾਰੇ ਦੇਵਤੇ ਅਕਾਲ ਪੁਰਖ ਦੇ ਚਰਨਾਂ ਵਿਚ ਇੱਥੇ ਨਾਲ ਵਸਦੇ ਹਨ।
ਪੁਨ ਸੁਰ ਐਸੋ ਕੋਈ ਨਾ ਹੈ ਅਨਹਿਆਨ ਬਸੂ ਲੈ।
ਪਾਤਸ਼ਾਹ ਜੀ ਕਹਿੰਦੇ ਫਿਰ ਕੋਈ ਦੇਵਤਾ ਐਸਾ ਨਹੀਂ ਹੈ ਜਿਹੜਾ ਇੱਥੇ ਆ ਕੇ ਨਹੀਂ ਵਸਦਾ, ਸਾਰੇ ਦੇਵਤੇ ਸ੍ਰੀ ਦਰਬਾਰ ਸਾਹਿਬ ਚ ਹਾਜ਼ਰ ਨੇ। ਜਿੰਨੇ ਦੇਵਤੇ 33 ਕਰੋੜ ਦੇਵੀ ਦੇਵਤੇ, ਕਿਉਂਕਿ ਅਕਾਲ ਪੁਰਖ ਜੀ ਇੱਥੇ ਵਸਦੇ ਨੇ, ਜਿੱਥੇ ਅਕਾਲ ਪੁਰਖ ਦਾ ਵਾਸ ਹੈ ਉੱਥੇ ਸਾਰੀਆਂ ਦੈਵੀ ਸ਼ਕਤੀਆਂ ਹੁੰਦੀਆਂ, ਉੱਥੇ ਸਾਰੀਆਂ ਦੈਵੀ ਸ਼ਕਤੀਆਂ ਦਾ ਨਿਵਾਸ ਹੁੰਦਾ ਹੈ। ਇਹ ਜਿਤਨੇ ਦੇਵੀ ਦੇਵਤੇ ਨੇ سب دیوتے آ کے ایتھے نواس کردے نے ایسا کوئی دیوتا نہیں جڑا ایتھے آ کے واسا نہیں کردا
ہر کے نکٹ ادک پھل سارے اپرنا کو سنتا اس دارے
ہری دے کول آ کے بڑے بھاری ادک پھلاں دی سارے پھلاں دی پراپتی ہوندی ہے اس کر کے ہور کوئی برابری اس دی نہیں رکھدا کوئی جگہ کوئی ستھان سچ کھنڈ سری ہرمندر صاحب دی برابری نہیں کر سکدا
ہری مندر میں نت ست نام سمر سنے سو من بسرا
سچ کھنڈ سری ہرمندر صاحب دے اندر ہر ویلے سچے نام دا جاپ ہوندا ہے سمرہ سنے سو من بسرام جتھے ہر ویلے پرمیشر دے نام دا سمرن ہوندا ہے اور گرسکھ بہ کے سن رہے نے تے سمرن کردیاں نام نو سن دیاں تنہاں دے من ایک تھاں تے وشرام کردے نے ایک تھاں تے من تنہاں دا ایکاگر ہوندا ہے
کرت پریم کو چھیم لائیں گے
جڑے ایتھے آ کے پریم نال گرو کی سنگت کرن گے دربار صاحب سری ہرمندر صاحب تے نواس کرن گے انہاں نو چھیم کہندے نے مکتی انہاں نو مکتی دی پراپتی ہووے گی
برہم گیان تے کشت دہیں گے
اور برہم گیان دی پراپتی نال انہاں دے سارے کشت کٹے جان گے سارے کشتاں دی نبرتی ہو جائے گی
تینوں تاپ نوارن کریں
انہاں دے تینے تاپ آدی بیادی اپادی تینے تاپ تینا دے نبرت ہو جانگے ہرمندر صاحب دے درشن کر کے تینے تاپا دی نبرتی ہوئے گی
انتہ کرن مامل ہرے
اور انتش کرن دے بیچ جڑی پاپا دی میڑ ہے اس مہا میل دی نبرتی ہوئے گی پاپ کرما دی میل توتی جائے گی
برہم گیان کو لے نشکام
اور برہم گیان انہاں نو نشکام ہی پراپت ہو جائے گا نشکام جڑے ہو کے سیوا کرن گے انہاں نو برہم گیان دی پراپتی ہوئے گی
پورے کامنا جو سے کام
جڑے کامنا رکھ کے آن گے انہاں دیاں کامنا پوریاں ہون گیاں کیونکہ دو پرکار دے حاضری پر دے نا سکھ ایک سہکامی نے ایک نشکامی نے جڑے تا نشکام ہو کے آن گے انہاں نو برہم گیان ملے گا جڑے کامنا سہت آن گے انہاں دیاں کامناواں پوریاں ہون گیاں
امرت سر پر کرما مائے پگ پگ میں سو تیرت آئے
آخو ستنام سری مہاراج جی کہندے سری امرت سر صاحب دی جڑی پرکرما ہے نا پریکرما تے گرو کا سکھ جدو پریکرما وچ ایک ایک قدم پٹدا ہے ایک ایک قدم تے اونوں ایک ایک سو یگ دے پھل دی پراپتی ہوندی ہے ایک ایک قدم تے ایک ایک سو یگ دا پھل انہاں نوں پراپت ہوندا ہے سنت گیانی گربچن سنگھ جی خالصہ پنڈراں والے مہاںپرکھ اکثر یہ بچن کریا کردے سن کہ سری ہرمندر صاحب دی پرکرما وچ ایک ایک قدم تے جدوں کوئی ایک ویری رسنا تو واہگرو کہندا تے ایک ویری واہگرو کہن نال اونوں ایک سو ویری واہگرو کہن دا پھل پراپت ہوندا ہے ایک واری واہگرو کہے تے ایک سو ویری پھل دا جاپ پراپت ہوندا سو ویری واہگرو کہن دا اور نال اے بھی بچن کردے سن کہ جیڑا جا کے دربار صاحب دے وچ اپنے من چ کوئی پاپ کرم چتبدا ہے تے اس پاپ کرم دا وی اونوں سو گنا زیادہ پھل جیڑا بھوگنا پیندا ہے پاپ وی اون وی تے پاپ وی سو گنا مہاراج گرو ارجن صاحب کہندے بھائی امرتسر صاحب دی پریکرما وچ ایک ایک پیر دے اتے ایک ایک سو تیرتھاں دا یگ جیڑا ہے جا ایک ایک سو تیرتھ جیڑے نے ایک ایک قدم دے وچ بس دے ہاں
سوکھم روپ تار تت رہ نج نج پامنتا کو چین
بادشاہ کہندے جیڑے تیرتھ نے نا وہ سوکھم روپ تار کے امرتسر صاحب دی پرکرما وچ ہی رہندے نے جنہیں تیرتھ نے چاہے گنگا ہے جمنا ہے گوداوری ہے سرسوتی ہے جنہیں تیرتھ نے وہ سارے تیرتھ سوکھم شریر دھارن کر کے سری ہرمندر صاحب دی پرکرما دے وچ ہی رہندے نے کیوں رہندے نے کیونکہ وہ سارے تیرتھ اپنی پوترتا چاہتے ہیں وہ تیرتھ پاون ہونا چاہتے ہیں
ਕਾਲਾ ਸਿੱਖ ਮੇਰਾ ਔਰ ਸਣੀ ਨਿਹਾਲੋ ਰੈਂਗਿਰ ਠੋਰ।
ਭਾਈ ਕਾਲਾ ਜੀ, ਭਾਈ ਮੇਰਾ ਜੀ ਔਰ ਭਾਈ ਨਿਹਾਲੂ ਜੀ, ਇਹ ਪਹਾੜੀ ਦੇ ਇਲਾਕਿਆਂ ਦੇ ਵਿੱਚ, ਪਹਾੜ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਸਨ।
ਸੋ ਬੰਦਨ ਕਰ ਬੈਠੇ ਪਾਸ, ਸੁਣ ਪ੍ਰਸੰਗ ਕੋ ਬਾਤ ਪ੍ਰਕਾਸ਼।
ਕੋਲ ਬੈਠੇ ਸੀ ਜਦੋਂ ਗੁਰੂ ਅਰਜਨ ਸਾਹਿਬ ਇਹ ਬਚਨ ਕਰ ਰਹੇ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਦਾ, ਤੇ ਉਹ ਸਿੱਖ ਭਾਈ ਕਾਲਾ ਜੀ, ਭਾਈ ਮੇਰਾ ਤੇ ਭਾਈ ਨਿਹਾਲੂ ਜੀ ਬੈਠੇ ਸੀ। ਵੰਦਨਾ ਕਰਕੇ ਮਹਾਰਾਜ ਜੀ ਦੇ ਕੋਲੋਂ ਪ੍ਰਸੰਗ ਸੁਣ ਕੇ ਭਾਈ ਕਾਲਾ ਜੀ, ਭਾਈ ਮੇਰਾ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ,
ਕਹੋ ਪ੍ਰਭੋ ਕਰ ਸੰਸੇ ਹਾਨੀ ਬਸੈ ਤਾਮ ਕੀਆ ਜੇ ਪ੍ਰਾਨੀ।
ਕਹਿਣ ਲੱਗੇ, ਸਤਿਗੁਰੂ ਜੀ ਸਾਡੇ ਮਨ ਦਾ ਆਪ ਜੀ ਸੰਸਾ ਨਿਵਿਰਤ ਕਰੋ ਕਿ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਮਹਾਰਾਜ ਜੀ ਤਾਮਸੀ ਬਿਰਤੀ ਵਾਲੇ ਲੋਕ ਰਹਿੰਦੇ ਨੇ, ਤਾਮਸੀ ਬਿਰਤੀ ਵਾਲੇ ਵੀ ਨੇ ਨਾ, ਤਮੋ ਗੁਣੀ ਮਹਾਰਾਜ ਜੀ ਜਿਹੜੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਵਿਚ ਤਮੋ ਗੁਣੀ ਤਾਮਸੀ ਬਿਰਤੀ ਵਾਲੇ ਲੋਕ ਰਹਿੰਦੇ ਹਨ।
ਕਰੇ ਪਾਪ ਮੈਂ ਅਦਬ ਰੱਖਣ ਤੇ ਸੋ ਕਿਸ ਬਿਜ ਕੀ ਗਤੀ ਲਾਂਤੇ।
ਉਹ ਇੱਥੇ ਰਹਿ ਕੇ ਵੀ ਪਾਪ ਕਰਦੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਵਰਗੇ ਪਵਿੱਤਰ ਸ਼ਹਿਰ ਵਿਚ ਰਹਿਣ ਦੇ ਬਾਵਜੂਦ ਵੀ ਉਹ ਪਾਪ ਕਰਦੇ ਨੇ। ਮਹਾਰਾਜ ਉਨ੍ਹਾਂ ਦੀ ਕੀ ਹਾਲਤ ਹੋਵੇਗੀ ਜਿਹੜੇ ਅੰਮ੍ਰਿਤਸਰ ਨਗਰ ਵਿਚ ਰਹਿ ਕੇ ਵੀ ਪਾਪ ਕਰਨੋਂ ਬਾਅਦ ਨਹੀਂ ਆਉਂਦੇ। ਜਿਹੜੇ ਤਾਮਸੀ ਬਿਰਤੀ ਵਾਲੇ ਤਮੋ ਗੁਣੀ ਲੋਕ ਨੇ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਰਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਉਨ੍ਹਾਂ ਦੀ ਕੀ ਹਾਲਤ ਹੋਵੇਗੀ, ਉਨ੍ਹਾਂ ਦੀ ਕੀ ਦਸ਼ਾ ਹੋਵੇਗੀ।
ਸ੍ਰੀ ਮੁਖ ਤੇ ਫੁਰਮਾ ਮਨ ਕੀਨ ਬਸੈ ਜੇ ਮਹਿਮਾ ਮੈਂ ਮਨ ਚੀਨ।
ਉਨ੍ਹਾਂ ਦੇ ਮਨ ਦੇ ਵਿਚ ਅੰਮ੍ਰਿਤਸਰ ਸਾਹਿਬ ਦਾ ਅਦਬ ਹੀ ਨਹੀਂ ਹੈ, ਸਤਿਕਾਰ ਹੀ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗਏ ਉਨ੍ਹਾਂ ਨੇ ਦਰਵਾਜੇ ਭੇੜ ਲਏ, ਇਹੋ ਜਿਹੇ ਤਾਮਸੀ ਲੋਕਾਂ ਨੇ ਦਰਵਾਜੇ ਬੰਦ ਕਰ ਦਿੱਤੇ ਦਰਬਾਰ ਸਾਹਿਬ ਦੇ, ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਉਨ੍ਹਾਂ ਤਾਮਸੀ ਲੋਕਾਂ, ਸਾਰੇ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਲਈ ਇਹ ਪੰਕਤੀ ਨਹੀਂ ਵਰਤੀ, ਉਨ੍ਹਾਂ ਵਾਸਤੇ ਵਰਤੀ ਜਿਹੜੇ ਤਾਮਸੀ ਬਿਰਤੀ ਵਾਲੇ ਪਾਪੀ ਲੋਕ ਸੀ, ਦਰਬਾਰ ਸਾਹਿਬ ਦਾ ਅਦਬ ਨਹੀਂ ਸੀ ਰੱਖਦੇ, ਉਨ੍ਹਾਂ ਵਾਸਤੇ ਮਹਾਰਾਜ ਜੀ ਨੇ ਪੰਕਤੀ ਵਰਤੀ, ਨੈ ਮਸੰਦ ਤੁਮ ਅੰਮ੍ਰਿਤ ਸਰੀਏ ਕ੍ਰਿਸ਼ਨਾ ਅਗਨ ਕੀ ਲਹਿਰ ਮੈਂ ਜਰੀਏ। ਤੁਸੀਂ ਅੰਮ੍ਰਿਤ ਸਰੀਏ ਨਹੀਂ, ਅੰਤਰ ਸੜੀਏ, ਤੁਸੀਂ ਕ੍ਰਿਸ਼ਨਾ ਦੀ ਅੱਗ ਵਿਚ ਜਲ ਰਹੇ ਹੋ। ਉਨ੍ਹਾਂ ਪਾਪੀ ਲੋਕਾਂ ਵਾਸਤੇ ਪੰਕਤੀ ਵਰਤੀ, ਸਾਰਿਆਂ ਵਾਸਤੇ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਸਿੱਖ ਪੁੱਛਦੇ, ਮਹਾਰਾਜ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਰਹਿ ਕੇ ਵੀ ਅਦਬ ਨਹੀਂ ਰੱਖਦੇ ਦਰਬਾਰ ਸਾਹਿਬ ਦਾ, ਉਨ੍ਹਾਂ ਦੀ ਕੀ ਦਸ਼ਾ ਹੋਵੇਗੀ, ਉਨ੍ਹਾਂ ਦੀ ਕੀ ਹਾਲਤ ਹੋਵੇਗੀ। ਇਹ ਸੁਣ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਬੋਲੇ, ਕਹਿਣ ਲੱਗੇ,
ਬਸੈ ਜਿਵੇਂ ਮਨ ਮਨ ਚੀਨ।
ਮਹਾਰਾਜ ਜੀ ਕਹਿੰਦੇ, ਭਾਈ ਸਿੱਖੋ ਸੁਣੋ, ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿਚ ਵਸਦੇ ਨੇ ਪਰ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਨਹੀਂ ਜਾਣਦੇ, ਦਰਬਾਰ ਸਾਹਿਬ ਦੀ ਮਹਿਮਾ ਆਪਣੇ ਮਨ ਚ ਨਹੀਂ ਜਾਣਦੇ, ਮੂਰਖ ਜਾਣਦੇ ਨਹੀਂ, ਤੇ ਅੰਮ੍ਰਿਤਸਰ ਸਾਹਿਬ ਵਰਗੇ ਪਵਿੱਤਰ ਨਗਰ ਚ ਰਹਿ ਕੇ ਵੀ ਪਾਪ ਕਰਦੇ ਨੇ, ਉਦੋਂ ਵੀ ਕਰਦੇ ਸਨ, ਅੱਜ ਵੀ ਬੜੇ ਹੋਣਗੇ, ਬਹੁਤ ਸਾਰੇ ਲੋਕ ਅੱਜ ਵੀ ਹੋਣਗੇ ਜਿਹੜੇ ਅੰਮ੍ਰਿਤਸਰ ਸਾਹਿਬ ਵਰਗੀ ਪਵਿੱਤਰ ਨਗਰੀ ਚ ਰਹਿ ਕੇ ਕੋਈ ਸ਼ਰਾਬ ਪੀ ਰਿਹਾ, ਕੋਈ ਤਮਾਕੂ ਖਾ ਰਿਹਾ, ਕੋਈ ਕਿਹੋ ਜਿਹੇ ਨਸ਼ਿਆਂ ਵਿਚ ਪ੍ਰਵਿਰਤ ਹੈ, ਕੋਈ ਕਿਹੋ ਜਿਹੇ ਭੈੜੇ ਕਰਮ ਚ ਪ੍ਰਵਿਰਤ ਹੈ, ਕਰ ਤਾਂ ਅੱਜ ਵੀ ਰਹੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਹੋਣਗੇ, ਤਾਂ ਹੀ ਸਿੱਖਾਂ ਨੇ ਸਵਾਲ ਕੀਤਾ ਨਾ, ਮਹਾਰਾਜ ਜਿਹੜੇ ਇੱਥੇ ਪਾਪ ਕਰਦੇ ਨੇ ਉਨ੍ਹਾਂ ਦਾ ਕੀ ਹਾਲ ਹੋਵੇਗਾ। ਮਹਾਰਾਜ ਜੀ ਕਹਿੰਦੇ ਜਿਹੜੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦਾ ਅਦਬ ਨਹੀਂ ਰੱਖਣਗੇ, ਮੂਰਖ ਔਰ ਪਾਪ ਕਰਮ ਕਰਨਗੇ।
ਜਾਣੈ ਸੁਣੈ ਨਾ ਸਤ ਨਾਮ ਬੋ ਗੁਰ ਰੂੜ,
ਔਰ ਸੱਚਾ ਨਾਮ ਨਹੀਂ ਸੁਣਨਗੇ। ਜਿਹੜਾ ਪਰਮੇਸ਼ਰ ਦਾ ਨਾਮ ਬੜਾ ਸੁੰਦਰ ਹੈ, ਰੂੜ ਕਹਿੰਦੇ ਨੇ ਸੁੰਦਰ ਨੂੰ, ਪਰਮੇਸ਼ਰ ਦਾ ਨਾਮ ਬੜਾ ਸੁੰਦਰ ਹੈ ਨਾ, ਤੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਨਹੀਂ ਸੁਣਨਗੇ, ਪਾਪ ਕਰਮ ਕਰਦੇ ਨੇ।
ਸ੍ਰਿਗਦ ਜੋਨ ਮਰ ਏ ਥਾਂ ਧਾਵੈ, ਕੂਕਰ ਕਾਕ ਧੁੰਦ ਬਣ ਜਾਵੇ।
ਮਹਾਰਾਜ ਜੀ ਕਹਿੰਦੇ ਇਹੋ ਜਿਹੜੇ ਬੰਦੇ ਨੇ ਨਾ, ਪਾਪ ਕਰਮ ਕਰਨ ਵਾਲੇ, ਜਿਹੜੇ ਦਰਬਾਰ ਸਾਹਿਬ ਅੰਮ੍ਰਿਤਸਰ ਨਗਰ ਵਿਚ ਰਹਿ ਕੇ ਵੀ ਪਾਪ ਕਰਨਗੇ, ਪਾਤਸ਼ਾਹ ਕਹਿੰਦੇ ਉਹ ਮਰਨ ਤੋਂ ਬਾਅਦ ਤ੍ਰਿਗਦ ਜੂਨੀਆਂ ਵਿਚ ਪੈਣਗੇ, ਔਰ ਤ੍ਰਿਗਦ ਜੂਨੀਆਂ ਵਿਚ ਪੈ ਕੇ ਇਸੇ ਨਗਰ ਚ ਵਸਣਗੇ। ਕਿਸੇ ਨਗਰ ਚ ਉਹਨਾਂ ਦਾ ਵਾਸਾ ਹੋਵੇਗਾ। ਤ੍ਰਿਗਤ ਜੂਨੀਆਂ ਕਿਹੜੀਆਂ ਨੇ? ਕੂਕਰ, ਕੂਕਰ ਕਹਿੰਦੇ ਨੇ ਕੁੱਤੇ ਨੂੰ, ਕੁੱਤੇ ਦੀ ਜੂਨ ਚ ਪਏ ਅੰਮ੍ਰਿਤਸਰ ਸਾਹਿਬ ਚ ਗਲੀਆਂ ਵਿਚ ਘੁੰਮੀ ਜਾਣਗੇ, ਤਾਂ ਦੀਆਂ ਜੂਨੀਆਂ ਚ ਪਏ ਰਹਿਣਗੇ, ਭੂੰਡ ਬਣ ਜਾਣਗੇ, ਭਮੱਕੜ ਬਣ ਜਾਣਗੇ।
ਮੂਰਖ ਮੂਖਕ ਸਰਬ ਬਣੇ ਅਗ ਭੂਏ,
ਚੂਹਿਆਂ ਦੀਆਂ ਜੂਨੀਆਂ ਵਿਚ ਜਾਂ ਸੱਪ ਦੀਆਂ ਜੂਨੀਆਂ ਵਿਚ ਭੋਗ ਆਪਣੇ ਪਾਪ ਕਰਮਾਂ ਨੂੰ ਭੋਗਣਗੇ। ਇਸੇ ਨਗਰ ਵਿਚ ਆ ਕੇ ਇਹ ਤ੍ਰਿਗਤ ਜੂਨੀਆਂ ਚ ਪੈਣਗੇ, ਕੋਈ ਸੱਪ ਦੀ ਜੂਨੇ ਪਏਗਾ, ਕੋਈ ਚੂਹੇ ਦੀ, ਕੋਈ ਭੂੰਡ ਦੀ, ਕੋਈ ਕੁੱਤੇ ਦੀ, ਕੋਈ ਸੂਰ ਦੀ, ਕੋਈ ਕਾਂ ਦੀ ਜੂਨ ਚ, ਏਦਾਂ ਦੀਆਂ ਜੂਨੀਆਂ ਵਿਚ ਪੈ ਕੇ ਆਪਣੇ ਪਾਪ ਕਰਮਾਂ ਦਾ ਫਲ ਭੋਗਣਗੇ।
ਪੁੰਨ ਨਾਲ ਇਸ ਥਲ ਬਣੇ ਅਰੋਗੇ,
ਪਰ ਅੰਮ੍ਰਿਤਸਰ ਨਗਰ ਵਿਚ ਰਹਿਣ ਦਾ ਫਲ ਵੀ ਉਨ੍ਹਾਂ ਨੂੰ ਮਿਲੇਗਾ। ਕਹਿੰਦੇ ਪਾਪ ਕਰਮਾਂ ਦਾ ਫਲ ਜੂਨੀਆਂ ਚ ਭੋਗਣ ਤੋਂ ਬਾਅਦ ਫਿਰ ਉਨ੍ਹਾਂ ਨੂੰ ਮਨੁੱਖਾ ਜਨਮ ਇਕ ਵਾਰੀ ਪ੍ਰਾਪਤ ਹੋਵੇਗਾ। ਉਹ ਫਿਰ ਇਕ ਵਾਰੀ ਨਰ ਜੂਨੀ ਨੂੰ ਪ੍ਰਾਪਤ ਹੋਣਗੇ, ਅਰੋਗ ਸਰੀਰ ਦੀ ਪ੍ਰਾਪਤੀ ਉਨ੍ਹਾਂ ਨੂੰ ਹੋਵੇਗੀ।
ਪੁੰਨ ਭਗਤੀ ਕੋ ਪ੍ਰਾਪਤ ਸੋਏ, ਛੋਟੇ ਚੁਰਾਸੀ ਗੌਨ ਨਾਵੇ।
ਫਿਰ ਉਹ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਭਗਤੀ ਕਰਨਗੇ ਤੇ ਫਿਰ ਪਰਮੇਸ਼ਰ ਦੀ ਭਗਤੀ ਕਰਕੇ 84 ਲੱਖ ਜੂਨੀਆਂ ਦੇ ਗੇੜੇ ਤੋਂ ਛੁੱਟਣਗੇ। ਜੇ ਪਾਪ ਕਰਮ ਕਰਨਗੇ ਤੇ ਇਸੇ ਨਗਰ ਵਿਚ ਆ ਕੇ ਮਹਾਰਾਜ ਕਹਿੰਦੇ ਕਾਵਾਂ ਕੁੱਤਿਆਂ ਦੀਆਂ ਜੂਨੀਆਂ ਚ ਪੈਣਗੇ, ਪਰ ਉਥੇ ਹਰ ਵੇਲੇ ਹਰੀ ਜਸ ਹੋ ਰਿਹਾ, ਉਹ ਕਾਵਾਂ ਕੁੱਤਿਆਂ ਦੇ ਕੰਨਾਂ ਵਿਚ ਵੀ ਹਰੀ ਜਸ ਪੈਂਦਾ ਨਾ। ਤੇ ਮਹਾਰਾਜ ਕਹਿੰਦੇ ਫਿਰ ਉਹਨਾਂ ਸਰੀਰਾਂ ਨੂੰ ਭੋਗਣ ਤੋਂ ਬਾਅਦ, ਪਾਪ ਕਰਮਾਂ ਦਾ ਫਲ ਭੋਗਣ ਤੋਂ ਬਾਅਦ ਫਿਰ ਉਹ ਬੰਦੇ ਬਣ ਕੇ ਉਸੇ ਨਗਰ ਵਿਚ ਆਉਣਗੇ ਔਰ ਪਰਮੇਸ਼ਰ ਦੀ ਭਗਤੀ ਕਰਕੇ ਉਨ੍ਹਾਂ ਦੀ 84 ਕੱਟੀ ਜਾਏਗੀ। 84 ਲੱਖ ਜੂਨਾਂ ਤੋਂ ਉਹ ਮੁਕਤ ਹੋ ਜਾਣਗੇ, ਆਵਾਗੌਣ ਉਨ੍ਹਾਂ ਦਾ ਕੱਟਿਆ ਜਾਏਗਾ।
ਸੁਣ ਸਭ ਸਿੱਖ ਸੀਸ ਨਿਵਾਯੋ, ਧੰਨ ਗੁਰੂ ਤੀਰਥ ਪ੍ਰਗਟਾਇਓ।
ਸੁਣ ਕੇ ਸਾਰੇ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਚ ਸੀਸ ਝੁਕਾਇਆ ਤੇ ਸੀਸ ਝੁਕਾ ਕੇ ਕਹਿੰਦੇ ਸਤਿਗੁਰੂ ਧੰਨ ਹੋ, ਗੁਰੂ ਅਰਜਨ ਸਾਹਿਬ ਜੀ ਧੰਨ ਹੋ ਕਿ ਆਪ ਜੀ ਨੇ ਇਹੋ ਜਿਹਾ ਮਹਾਨ ਪਵਿੱਤਰ ਤੀਰਥ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਕੀਤਾ ਹੈ। ਜਿਸ ਤੀਰਥ ਜਿਹਾ ਕੋਈ ਤੀਰਥ ਸਾਰੇ ਵਿਸ਼ਵ ਵਿਚ, ਸਾਰੇ ਬ੍ਰਹਿਮੰਡ ਵਿਚ ਨਹੀਂ।
ਦੋਏਰਾ ਕਾਲੋ ਸੀ ਬਦ ਸੂਰਮਾ ਕੱਕਾ ਜਿਸ ਕੀ ਜਾਤ।
ਜੀ ਇੱਕ ਸਿੱਖ ਹੈ, ਇਹਦਾ ਨਾਂ ਸੀ ਭਾਈ ਕਾਲੋ। ਭਾਈ ਕਾਲੋ ਜਿਹੜਾ ਸੀ ਇਹ ਬੜਾ ਵੱਡਾ ਸੂਰਮਾ ਸੀ, ਕੱਕਾ ਇਹਦਾ ਗੋਤਰ ਸੀ, ਕੱਕੇ ਜਾਤੀ ਦਾ ਇਹ ਧਾਰਨੀ ਸੀ ਤੇ ਕੱਕੇ ਜਾਤ ਨਾਲ ਇਹਦਾ ਸੰਬੰਧ ਸੀ। ਇਹਦਾ ਨਾਂ ਭਾਈ ਕਾਲੋ ਹੈ।
ਸ੍ਰੀ ਅਰਜਨ ਕੋ ਨਮੋ ਕਰ ਬੂਜਤ ਭਇਓ ਬਿਰਤਾਂਤ।
ਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆ ਕੇ ਨੇ ਮੱਥਾ ਟੇਕਿਆ। ਬੜਾ ਸੂਰਮਾ ਬਹਾਦਰ ਸ਼ਸਤਰਧਾਰੀ ਯੋਧਾ ਸੀ, ਸਤਿਗੁਰਾਂ ਦੇ ਚਰਨਾਂ ਵਿਚ ਆ ਕੇ ਨੇ ਮੱਥਾ ਟੇਕਿਆ, ਗੁਰੂ ਚਰਨਾਂ ਵਿਚ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਪੁੱਛਣ ਲੱਗਾ।
ਮਰੈ ਜੁੱਧ ਮੈਂ ਜੋਧਾ ਜੋਏ,
ਕਹਿਣ ਲੱਗਾ ਸਤਿਗੁਰੂ ਜੀ ਜਿਹੜਾ ਸੂਰਮਾ ਜੰਗ ਦੇ ਮੈਦਾਨ ਵਿਚ ਲੜਦਿਆਂ ਹੋਇਆ ਸੂਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ, ਜੰਗ ਦੇ ਮੈਦਾਨ ਵਿਚ ਸ਼ਹੀਦੀ ਪਾਉਂਦਾ ਹੈ,
ਕੋ ਪਦ ਤਿਸਕੋ ਪ੍ਰਾਪਤ ਹੋਏ।
ਮਹਾਰਾਜ ਜੀ ਉਹਨੂੰ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ? ਜਿਹੜਾ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦ ਹੁੰਦਾ ਹੈ, ਜੰਗ ਦੇ ਮੈਦਾਨ ਵਿਚ ਲੜ ਕੇ ਯੁੱਧ ਪ੍ਰਾਪਤ ਕਰਕੇ ਸੂਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ, ਉਹਨੂੰ ਮਹਾਰਾਜ ਜੀ ਕਿਹੜੀ ਪਦਵੀ ਪ੍ਰਾਪਤ ਹੁੰਦੀ ਹੈ?
ਕਹਾਂ ਜਾਏ ਸੁਖ ਕੇਤਕ ਪਾਵੇ।
ਮਰਨ ਤੋਂ ਬਾਅਦ ਜੰਗ ਦੇ ਮੈਦਾਨ ਵਿਚ ਕਿੱਥੇ ਜਾਂਦਾ ਹੈ ਔਰ ਉਹਨੂੰ ਕਿੰਨਾ ਕੁ ਸੁਖ ਪ੍ਰਾਪਤ ਹੁੰਦਾ?
ਸੁਣ ਸ੍ਰੀ ਮੁਖ ਤੇ ਤਾਏ ਬਤਾਵੇ।
ਸੁਣ ਕੇ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਬੋਲੇ ਤੇ ਦੱਸਣ ਲੱਗੇ,
ਧਰਮ ਵੀਰਤਾ ਜਿਸ ਨੇ ਧਾਰਾ।
ਜੀ ਕਹਿੰਦੇ ਭਾਈ ਕਾਲੋ ਜੀ ਸੁਣੋ, ਜਿਨ੍ਹਾਂ ਨੇ ਵੀਰਤਾਈ ਦਾ, ਸੂਰਮਤਾਈ ਦਾ ਧਰਮ ਧਾਰਨ ਕੀਤਾ। ਸੂਰਮਤਾਈ ਦਾ ਵੀ ਇੱਕ ਧਰਮ ਹੈ ਨਾ, ਕਿ ਜੰਗ ਦੇ ਮੈਦਾਨ ਚ ਪਿੱਠ ਨਾ ਵਿਖਾਣੀ, ਸੂਰਮਿਆਂ ਵਾਂਗੂ ਬਹਾਦਰਾਂ ਵਾਂਗੂ ਆਪਣੇ ਆਪੇ ਨੂੰ ਨਿਛਾਵਰ ਕਰ ਦੇਣਾ ਆਪਣੇ ਮਾਲਕ ਤੋਂ। ਮਹਾਰਾਜ ਜੀ ਕਹਿੰਦੇ ਸੂਰ ਵੀਰਤਾ ਦਾ ਧਰਮ ਜਿਨ੍ਹਾਂ ਨੇ ਧਾਰਨ ਕੀਤਾ ਹੈ,
ਨਿਰਪੈਰੈਨ ਸੰਗਰਾਮ ਮਜਾਰਾ,
ਜਿਹੜੇ ਸੰਗਰਾਮ ਕਹਿੰਦੇ ਨੇ ਜੰਗ ਦੇ ਘਮਾਸਾਨ ਮੈਦਾਨ ਨੂੰ, ਤੇ ਜੰਗ ਦੇ ਮੈਦਾਨ ਦੇ ਵਿਚ ਜਿਹੜੇ ਨਿਰਭੈ ਹੋ ਕੇ ਜੰਗ ਦੇ ਮੈਦਾਨ ਦੇ ਵਿਚ ਲੜਦੇ ਨੇ, ਡਰ ਤੋਂ ਰਹਿਤ ਹੋ ਕੇ ਜੰਗ ਦੇ ਮੈਦਾਨ ਵਿਚ ਜੂਝਦੇ ਨੇ,
ਜੀਤਿਓ ਸ਼ਤਰੂ ਚੈਤ ਚਿਤ ਮਰਿਓ।
ਜੰਗ ਦੇ ਮੈਦਾਨ ਦੇ ਵਿਚ ਸ਼ਤਰੂ ਨੂੰ ਜਿੱਤਣਾ ਚਾਹੁੰਦੇ ਨੇ ਜਾਂ ਸ਼ਤਰੂ ਨੂੰ ਜਿੱਤਣਾ ਚਾਹੁੰਦੇ ਨੇ ਜਾਂ ਫਿਰ ਜੰਗ ਦੇ ਮੈਦਾਨ ਵਿਚ ਮਰਨਾ ਚਾਹੁੰਦੇ ਨੇ ਆਪਣੇ ਮਨ ਚ, ਉਨ੍ਹਾਂ ਦੇ ਮਨ ਚ ਇਹ ਖਿਆਲ ਹੁੰਦਾ ਸੂਰਬਿਆਂ ਦੇ ਕਿ ਜਾਂ ਤਾਂ ਜੰਗ ਵਿਚ ਦੁਸ਼ਮਣ ਤੇ ਜਿੱਤ ਪ੍ਰਾਪਤ ਕਰਾਂਗੇ, ਜੇ ਜਿੱਤ ਨਾ ਮਿਲੀ ਤੇ ਇਸੇ ਜੰਗ ਦੇ ਮੈਦਾਨ ਵਿਚ ਮਰ ਜਾਵਾਂਗੇ, ਪਿੱਛੇ ਨਹੀਂ ਹਟਾਂਗੇ।
ਮਰ ਤੇ ਜੇ ਸਤ ਨਾਮ ਉਰ ਧਰਿਓ।
ਮਹਾਰਾਜ ਜੀ ਕਹਿੰਦੇ ਜੰਗ ਦੇ ਮੈਦਾਨ ਵਿਚ ਮਰਦਿਆਂ ਜੇ ਉਹ ਸੂਰਮਾ ਆਪਣੇ ਹਿਰਦੇ ਚ ਸੱਚਾ ਨਾਮ ਧਾਰਨ ਕਰਦਾ ਕਿ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦਾ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ,
ਪ੍ਰਾਪਤ ਹੋਤ ਪਰਮ ਗਤ ਸੋਏ।
ਮਹਾਰਾਜ ਜੀ ਕਹਿੰਦੇ ਉਹ ਸੂਰਮਾ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ, ਉਹਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਨਮ ਮਰਨ ਕੇ ਪਾਪਨ ਖੋਏ।
ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਖੋਏ ਜਾਂਦੇ ਨੇ, ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨਸ਼ਟ ਹੋ ਜਾਂਦੇ ਹਨ।
ਬਿਨ ਸਿਮਰਨ ਰਿਸ ਰਿਪ ਪਰ ਧਾਰ।
ਜਿਹੜਾ ਸਿਮਰਨ ਨਹੀਂ ਕਰਦਾ ਜੰਗ ਦੇ ਮੈਦਾਨ ਚ, ਸਿਮਰਨ ਤੋਂ ਵਿਹੂਣਾ ਜੰਗ ਦੇ ਮੈਦਾਨ ਚ ਗੁੱਸੇ ਦੇ ਨਾਲ ਦੁਸ਼ਮਣ ਨੂੰ ਮਾਰਦਾ ਹੈ।
ਮਾਰ ਮਾਰ ਮੁਖ ਕਰਤੀ ਉਚਾਰ।
ਮਾਰ ਲੋ, ਮੁਕਾ ਦਿਓ, ਖਤਮ ਕਰ ਦਿਓ ਜੰਗ ਦੇ ਮੈਦਾਨ ਚ ਨਾਮ ਜਪਣ ਦੀ ਬਜਾਏ, ਏਦਾਂ ਦਾ ਬਚਨ ਆਪਣੇ ਮੁਖੋਂ ਕਰਦਾ, ਮਾਰ ਦੋ ਮਾਰ ਦੋ, ਇਸ ਤਰ੍ਹਾਂ ਦਾ ਬਚਨ ਆਪਣੇ ਮੂੰਹੋਂ ਉਚਾਰਦਾ।
ਬਿਨਾਂ ਤਰਾਸਤੇ ਤਨ ਤਜ ਦੇਤ।
ਬਿਨਾਂ ਡਰ ਤੋਂ ਜੰਗ ਦੇ ਮੈਦਾਨ ਵਿਚ ਮਾਰ ਲੋ ਕਰਦੇ ਆਪਣਾ ਸਰੀਰ ਤਿਆਗ ਦੇਵੇ।
ਹੱਥ ਹੱਥ ਸ਼ਸਤਰ ਪਰੈ ਰਣ ਖੇਤ।
ਮਾਰ ਮਾਰ ਕੇ ਸ਼ਸਤਰ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਦੇ ਵਿਚ ਮਰ ਕੇ ਭੂਮੀ ਤੇ ਪਸਰ ਜਾਏ, ਜੰਗ ਦੇ ਮੈਦਾਨ ਵਿਚ ਧਰਤੀ ਦੇ ਵਿਚ ਮਿੱਟੀ ਵਿਚ ਗਰਕ ਹੋ ਜਾਏ।
ਯੋਗੀ ਸਮ ਪੈ ਦੇ ਰਵ ਮੰਡਲ।
ਮਹਾਰਾਜ ਜੀ ਕਹਿੰਦੇ ਉਹ ਯੋਗੀਆਂ ਦੇ ਸਮਾਨ ਪਦਵੀ ਨੂੰ ਪ੍ਰਾਪਤ ਹੁੰਦੇ ਨੇ, ਜਿਵੇਂ ਯੋਗੀ ਆਪਣੇ ਦਸਮ ਦੁਆਰ ਦੇ ਮੰਡਲ ਨੂੰ ਸਵਾਸਾਂ ਨਾਲ ਬਿੰਨ ਕੇ ਆਪਣੇ ਸਵਾਸ ਉੱਪਰ ਨੂੰ ਚੜਾ ਲੈਂਦੇ ਨੇ।
ਪੁੰਨ ਪਹੁੰਚੈ ਜੈ ਬਸੈ ਅਖੰਡਲ।
ਉਹ ਯੋਗੀ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਅਖੰਡਲ ਸ਼ਿਵ ਜੀ ਦਾ ਨਿਵਾਸ ਹੈ। ਯੋਗੀ ਜਿਹੜੇ ਨੇ ਉਹ ਆਪਣੇ ਸਵਾਸਾਂ ਨੂੰ ਦਸਮ ਰੰਧਰ ਵਿਚੋਂ ਬ੍ਰਹਮ ਰੰਧਰ ਚੋਂ ਤੋੜ ਕੇ ਫਿਰ ਉੱਥੇ ਜਾ ਕੇ ਵਸਦੇ ਨੇ ਜਿੱਥੇ ਭਗਵਾਨ ਸ਼ਿਵ ਜੀ ਦਾ ਨਿਵਾਸ ਹੈ।
ਗਨ ਬਿਰੰਗਨਾ ਸੇਵਤੇ ਆਏ।
ਇਸੇ ਤਰ੍ਹਾਂ ਜਿਹੜਾ ਸੂਰਮਾ ਵਾਹਿਗੁਰੂ ਨਹੀਂ ਜਪਦਾ, ਸਿਮਰਨ ਤਾਂ ਨਹੀਂ ਕਰਦਾ, ਪਰ ਉਹ ਜੰਗ ਦੇ ਮੈਦਾਨ ਚ ਲੜਿਆ ਸੂਰਮਿਆਂ ਵਾਂਗੂ, ਸੂਰਮਿਆਂ ਵਾਂਗੂ ਲੜਦਿਆਂ ਮਰ ਗਿਆ, ਮੂੰਹ ਤੋਂ ਮਾਰੋ ਮਾਰ ਕਰਦਿਆਂ, ਮੂੰਹ ਤੋਂ ਬਚਨ ਏਦਾਂ ਦੇ ਕਰਦਿਆਂ ਮਰ ਗਿਆ। ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਜਿਹੜੀਆਂ ਵੀਰ ਆਂਗਣਾ ਨੇ ਨਾ ਉਹ ਆ ਕੇ ਵਰਦੀਆਂ ਨੇ, ਜਿਹੜੀਆਂ ਹੂਰਾਂ ਨੇ ਉਹ ਆ ਕੇ ਫਿਰ ਉਹਨਾਂ ਸੂਰਮਿਆਂ ਨੂੰ ਵਰ ਕੇ ਲਿਜਾਂਦੀਆਂ ਹਨ।
ਵਿਬਦ ਵਿਦਨ ਕੇ ਵਿਦੈ ਜੇ ਛਾਏ।
ਅਨੇਕ ਪ੍ਰਕਾਰ ਦੇ ਸੁੱਖ ਨੇ ਅੱਗੇ ਸਵਰਗਪੁਰੀ ਵਿਚ, ਉਹਨਾਂ ਸਵਰਗਪੁਰੀ ਦੇ ਅਨੇਕ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਉਹਨਾਂ ਸੂਰਮਿਆਂ ਨੂੰ ਹੁੰਦੀ ਹੈ।
ਜਾਮੀ ਕਰਕੇ ਸੁੰਦਰ ਬੀਚ।
ਇੱਥੇ ਚਾਂਦੀ ਦੇ ਸੋਨੇ ਦੇ ਬਣੇ ਹੋਏ ਸੋਹਣੇ ਮੰਦਰ ਨੇ, ਸੋਨੇ ਦੇ ਬਣੇ ਹੋਏ ਸਵਰਨ ਮੰਦਰ ਨੇ, ਉਹਨਾਂ ਸਵਰਨ ਮੰਦਰਾਂ ਦੇ ਵਿਚ ਫਿਰ ਉਹਨਾਂ ਦਾ ਨਿਵਾਸ ਹੁੰਦਾ।
ਰਾਗ ਸੁਣਾ ਮੈਂ ਬੋ ਸੁਖ ਚੀਚ।
ਫਿਰ ਉਹ ਅਨੇਕ ਪ੍ਰਕਾਰ ਦੇ ਰਾਗ ਨਾਚ ਸੁਣਦੇ ਨੇ, ਅਪਛਰਾਵਾਂ ਦਾ ਨਾਚ ਵੇਖਦੇ ਨੇ, ਔਰ ਜਿਹੜੀਆਂ ਹੂਰਾਂ ਨੇ ਉਹਨਾਂ ਨੂੰ ਉੱਥੇ ਵਰਦੀਆਂ ਹਨ। ਅਨੇਕ ਪ੍ਰਕਾਰ ਦੇ ਲੀਲਾ ਸੁਖ ਰਾਜ ਸੁਖ ਜਿਹੜੇ ਨੇ ਉਹ ਉਹਨਾਂ ਨੂੰ ਸਵਰਗਪੁਰੀ ਵਿਚ ਬੈਠਿਆਂ ਪ੍ਰਾਪਤ ਹੁੰਦੇ ਨੇ।
ਆਦਿਕ ਸੁਖ ਅਨੇਕ ਪ੍ਰਕਾਰ।
ਆਦਿਕ ਅਨੇਕ ਪ੍ਰਕਾਰ ਦੇ ਜਿਹੜੇ ਰਾਜਸੀ ਸੁਖ ਨੇ ਉਹ ਸੁਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ।
ਸੁਰ ਤਨ ਹੈ ਰਹਿ ਸਵਰਗ ਮਜਾਰ।
ਦੇਵਤਿਆਂ ਵਾਲਾ ਸਰੀਰ ਪ੍ਰਾਪਤ ਕਰਕੇ ਫਿਰ ਸਦਾ ਵਾਸਤੇ ਸਵਰਗ ਵਿਚ ਰਹਿ ਸਕਦੇ ਹਨ।
ਧਰਮ ਬਡੋ ਇਹ ਆਯੁਧ ਧਾਰੇ ਮੈਂ ਸ਼ਤਰੂ ਦਿਖਾਏ ਪਿਛਾਰੇ।
ਜੀ ਕਹਿੰਦੇ ਆਯੁਧ ਧਾਰੀ ਸ਼ਸਤਰ ਧਾਰੀ ਦਾ ਬੜਾ ਵੱਡਾ ਧਰਮ ਹੈ। ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦੱਸ ਰਹੇ ਕਿ ਸ਼ਸਤਰ ਧਾਰੀ ਹੋਣ ਦਾ ਬੜਾ ਵੱਡਾ ਧਰਮ ਹੈ। ਉਹਦਾ ਇਹ ਧਰਮ ਹੈ ਕਿ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਕਦੇ ਆਪਣੀ ਪਿੱਠ ਨਾ ਵਿਖਾਵੇ। ਸ਼ਸਤਰ ਧਾਰੀ ਸੂਰਮੇ ਦਾ ਇਹ ਧਰਮ ਹੈ ਕਿ ਜੇ ਜੰਗ ਦਾ ਮੈਦਾਨ ਹੈ ਤੇ ਜੰਗ ਦੇ ਮੈਦਾਨ ਵਿਚ ਕਦੇ ਦੁਸ਼ਮਣ ਨੂੰ ਆਪਣੀ ਪਿੱਠ ਨਾ ਵਿਖਾਵੇ।
ਦੋਨੋ ਲੋਕ ਸੂਰ ਭੁਜ ਤਰੈ।
ਜਿਹੜਾ ਸੂਰਮਾ ਹੈ, ਮਹਾਰਾਜ ਜੀ ਕਹਿੰਦੇ ਸੂਰਮੇ ਦੇ ਦੋਹਾਂ ਡੋਲਿਆਂ ਨਾਲ ਲੋਕ ਤੇ ਪਰਲੋਕ ਦਾ ਰਾਜ ਬੱਧਾ ਹੋਇਆ। سورمے دے دوہاں ڈولیاں نال لوک دا سکھ بھی ہے تے دوجے ڈولے نال پرلوک دا سکھ بھی ہے تے ایدا لوک تے پرلوک دا سکھ سورمے دیاں باہاں دے تھلے بدھا ہویا ہے
جیتے پرتھوی راج سو کرے
جیتا جنگ دے میدان وچ جیت جائے سورما تے پھر اونوں ترتی دا راج پراپت ہوندا ہے پھر اونوں ترتی دا سکھ پراپت ہوندا ہے
مرے سورگ کو سکھ کو پاوے
تے جنگ دے میدان وچ مر جائے پرم گتی نوں پراپت ہو جائے سورم گتی نوں پراپت ہو جائے تے پھر اونوں اگے سورگ دا جا پرلوک دا سکھ پراپت ہوندا ہے
چامی کر کے سدن بساوے
وہ پھر سونے دے جڑے مندر نے سورگ پوری وچ انہاں سونے دے مندراں وچ پھر انہاں دا نواس ہوندا ہے اوتھے انہاں نوں پھر واسا پراپت ہوندا ہے
رچ پری انگن سیج سکھالے
اوتھے بڑے بڑے سونے پلگیاں دے اوتے سونیاں سیجاں دے اوتے سکھ بھوگدا ہے
بھوگے بھوگ آنند وسالے
اوتھے انک پرکار دے آنند انہاں سورمیاں نوں پراپت ہوندے خالصا جی اتھے راجسی تے سانت کی دو پرکار دے سورمیاں دا ذکر آیا جڑے شانت کی سورمے نے واہگرو واہگرو دا جاپ جپدیا سورمیاں وانگو جنگ دے میدان چ لڑ کے شہید ہو جاندے نے او تا ہو جاندے نے مکت پر جڑے راج دی برتی رکھدے نے لڑدیا ویراں وانگو سورمیاں وانگو لڑ جاندے نے تے انہاں دے ہردے چ روس ہوندا ویرس ہوندا ہے انہاں نوں مرن تو بعد پھر راج سکھ پراپت ہوندا ہے سورگ دا سکھ پراپت ہوندا ہے اوتھوں دے سارے سکھ آنند بھوگ انہاں نوں پراپت ہوندے نے
جیو جانو جودا گت بھلے
مہاراج جی کہندے اس طرح یودھیاں دی بھلی پرکار نال گت ہوندی ہے بھائی کالو جی تسی بھی سورمے ہو تے اپنے سورم گتی دا جڑا دھرم ہے او دی پالنا کرو
سمکھ لہے تے شب پد ملے
تے سنمکھ ہو کے جنگ دے میدان چ لڑو گے تے تانوں شب گتی دی پراپتی ہووے گی تسی شب گتی نو پراپت ہوو گے
دویرا سیٹھا اگوندا دو اپر سبا گاتین
بھائی سیٹھا جی بھائی اگوندا جی اور بھائی سپاگا جی
کیوں ہنیے پور میں بسے جات اروڑے چین
بھائی سیٹھا بھائی اگوندا تے بھائی سپاگا اے تینے سکھ چونیے نگر سی اس چونیے نگر دے وچ نواس رکھدے سی اور جات دے اروڑے سن اروڑے کھتری سن
جو پئی سکھن کی سیوا نت کرے
اے آئے تے بڑی سکھاں دی سیوا کر دے تنے سکھ تن بہت ہی بھاونا نال اروڑے کھتری سن تے جیڑا بھی کوئی سکھ آوندا انہاں سکھاں دی سیوا کر دے ہن
اس میں جاگ گرو اور دھرے
اور امرت ویلے جاگ کے پہر رات رہندے اٹھ کے گرو گرو بھی جپ دے سیوا بھی کر دے نے تے امرت ویلے اٹھ کے سمرن بھی کردے ہن
شدت سکھ کو دیت آہارا
بھکھا آؤں تے بھکھے نو بھوجن چکاؤندے نے بھکھے نو پرشادا چکاؤندے ہن
ہیر نگن تے بستر ادارا
جے کوئی نگن ویکھدے نے تے اونوں کپڑا اڑاؤندے نے اونوں بستر آدک بھیٹ کردے ہن
شری ارجن کو بندن ٹھانی ہاتھ جوڑ ارداس بخانی
سکھ گرو ارجن صاحب کول آئے تے آ کے انہاں نے ہاتھ جوڑ کے بڑے پیار نال وندنا کر کے گرو ارجن صاحب نو بینتی کیتی
بھوجن ہیا دیت کر مائی پترن کو پہنچت کہ نائی
لگے مہاراج جی اسی ایتھے اپنے گھراں وچ سکھاں نو بھوجن چکاونے ہاں او اگے جا کے ساڈے پتراں نو بھی ملدا ہوے گا کہ نہیں ہوں سارے دے سوال وکھو وکھرے نے جہو جی کسے دا سواؤ دے مطابق انہاں دے اندر دی جگیاسا سوال کہن لگے مہاراج اسی ایتھے سکھاں نوں بھوجن چکاؤندے ہاں او بھوجن جڑا اسی ایتھے چکاؤندے ہاں بھکھیاں نوں او اگے جا کے ساڈے پتراں نوں ملدا وی ہوے گا کہ نہیں ساڈے پتراں تک پہنچدا کہ نہیں
جی مکتے تن سات بخانا پہنچت پترن ہت جو دانا
مہاراج گرو ارجن صاحب جی بولے کہن لگے بھائی سکھو سنو جڑے تواڈے ان دے دانے پتراں تک پہنچ دے نے ਕਿਹੜੇ ਦਾਣੇ ਹਨ ਜਿਹੜੇ ਉਹ ਪਿੱਤਰ ਲੋਕ ਤੱਕ ਪਿੱਤਰਾਂ ਤੱਕ ਪਹੁੰਚਦੇ ਹਨ।
ਸ੍ਰੀ ਨਾਨਕ ਤੋਂ ਕਹੋ ਪਰਮਾਨਾ ਸੋ ਸਲੋਕ ਸਮਝੋ ਤਿਮ ਜਾਨ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਸਲੋਕ ਇਹਦੇ ਵਾਸਤੇ ਪ੍ਰਮਾਣ ਹੈ ਕਿ ਅੱਗੇ ਪਿੱਤਰ ਲੋਕਾਂ ਤੱਕ ਕਿਹੜਾ ਦਾਨ ਪਹੁੰਚਦਾ। ਉਹਦੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸਲੋਕ ਬੜਾ ਸੁੰਦਰ ਪ੍ਰਮਾਣ ਹੈ। ਉਸ ਪ੍ਰਮਾਣ ਨੂੰ ਸਲੋਕ ਨੂੰ ਤੁਸੀਂ ਚੰਗੀ ਤਰ੍ਹਾਂ ਹਿੱਤ ਨਾਲ ਸਮਝ ਲਵੋ।
ਸ੍ਰੀ ਮੁਖ ਵਾਕ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੋ ਇਹ ਜੀਵ ਖੱਟਦਾ ਜਾਂ ਜੋ ਘਾਲਦਾ ਜਾਂ ਜੋ ਕਿਸੇ ਨੂੰ ਦਾਨ ਦਿੰਦਾ ਉਹੀ ਕੁਝ ਇਹਨੂੰ ਅੱਗੇ ਮਿਲਦਾ ਹੈ। ਉਹੀ ਕੁਝ ਇਹਨੂੰ ਮਿਲਦਾ ਅੱਗੇ ਜੋ ਇੱਥੇ ਖੱਟਦਾ ਇੱਥੇ ਘਾਲਦਾ ਜਾਂ ਇੱਥੇ ਕਿਸੇ ਨੂੰ ਦਾਨ ਦਿੰਦਾ ਉਹ ਜਿੰਨੇ ਕਰਮਾਂ ਦਾ ਫਲ ਹੈ ਉਹੀ ਕੁਝ ਮਹਾਰਾਜ ਜੀ ਕਹਿੰਦੇ ਅੱਗੇ ਪ੍ਰਲੋਕ ਵਿੱਚ ਇਹਨੂੰ ਪ੍ਰਾਪਤ ਹੁੰਦਾ।
ਹੁਣ ਸਿੱਖਣ ਪੁਨ ਕੀਨ ਸੰਦੇ ਪ੍ਰਾਣੀ ਹਾਰ ਸੁਦੇ।
ਸਿੱਖ ਸੁਣ ਕੇ ਫਿਰ ਸੰਦੇਹ ਕੀਤਾ, ਕਹਿਣ ਲੱਗੇ ਮਹਾਰਾਜ ਜੀ ਇੱਥੇ ਅਸੀਂ ਜਿਹੜਾ ਪ੍ਰਾਣੀਆਂ ਨੂੰ ਆਹਾਰ ਦਿੰਨੇ ਆ, ਲੋਕਾਂ ਨੂੰ ਇੱਥੇ ਜੀਵਾਂ ਨੂੰ ਅਸੀਂ ਜਿਹੜਾ ਭੋਜਨ ਚੁਕਾਉਂਦੇ ਹਾਂ।
ਪਿੱਤਰ ਸੁਰਗ ਕੈ ਨਰਕ ਮਜਾਰੇ ਕਿਦੋਂ ਜੂਨ ਕੈ ਸੋ ਕੋਦਾਰੇ।
ਮਹਾਰਾਜ ਜੀ ਜਿਹੜੇ ਸਾਡੇ ਪਿੱਤਰ ਨੇ ਉਹ ਸਵਰਗ ਵਿਚ ਨੇ ਕਿ ਨਰਕ ਵਿਚ ਨੇ ਜਾਂ ਫਿਰ ਉਹ ਕਿਸੇ ਜੂਨ ਵਿਚ ਨੇ, ਇਹ ਤਾਂ ਸਾਨੂੰ ਪਤਾ ਨੀ ਨਾ ਕਿ ਸਾਡੇ ਪਿੱਤਰ ਸਵਰਗ ਵਿਚ ਨੇ ਜਾਂ ਨਰਕਾਂ ਵਿਚ ਨੇ ਜਾਂ ਫਿਰ ਮਹਾਰਾਜ ਜੀ ਉਹ ਕਿਸੇ ਜੂਨ ਦੇ ਵਿਚ ਪਏ ਹੋਏ ਨੇ।
ਮੈਂ ਪਹੁੰਚਿਆ ਕਿਮ ਸੰਸਾ ਇਹੀ।
ਮਹਾਰਾਜ ਜੀ ਅਸੀਂ ਸੋਚਦੇ ਹਾਂ ਵੀ ਉਹਨਾਂ ਤੱਕ ਕਿਵੇਂ ਪਹੁੰਚਦਾ ਹੋਵੇਗਾ ਜੇ ਕਿਸੇ ਜੂਨ ਚ ਪਏ ਹੋਏ। ਮਹਾਰਾਜ ਉੱਥੇ ਤੱਕ ਉਨ੍ਹਾਂ ਕੋਲ ਅੰਨ ਕਿਵੇਂ ਪਹੁੰਚਦਾ ਹੋਵੇਗਾ, ਭੋਜਨ ਉਨ੍ਹਾਂ ਨੂੰ ਉੱਥੇ ਕਿਵੇਂ ਪ੍ਰਾਪਤ ਹੁੰਦਾ ਹੋਵੇਗਾ।
ਸਤਿਗੁਰੂ ਉੱਤਰ ਦੀਏ ਸਰੀ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫੇਰ ਇਨ੍ਹਾਂ ਨੂੰ ਜਵਾਬ ਦਿੱਤਾ।
ਜਲ ਪਿਤਰਨ ਕੋ ਦਿਨ ਚੱਲ ਆਵੇ।
ਮਹਾਰਾਜ ਜੀ ਕਹਿੰਦੇ ਭਾਈ ਜਦੋਂ ਪਿਤਰਾਂ ਦੇ ਦਿਨ ਚੱਲ ਕੇ ਆਉਂਦੇ ਹਨ
ਪਰ ਭੋਜਨ ਜੋ ਖਵਾਵੇ
ਬੰਦੇ ਉਨ੍ਹਾਂ ਵਾਸਤੇ ਫਿਰ ਭੋਜਨ ਬਣਾ ਕੇ ਤਿਆਰ ਕਰਕੇ ਛਕਾਉਂਦੇ ਹਨ।
ਪਿੱਤਰ ਵਰਨ ਚਾਨ ਸਮਗਾਏ।
ਮਹਾਰਾਜ ਜੀ ਕਹਿੰਦੇ ਚਾਰ ਵਰਨਾਂ ਦੇ ਜਿਹੜੇ ਪਿੱਤਰ ਬੰਨੇ ਜਾਂਦੇ ਹਨ।
ਪਰਨ ਵਿਖੇ ਪਰਵੇਸ਼ ਆਏ।
ਉਹ ਜਿਹੜੇ ਪਿੱਤਰ ਨੇ ਕਹਿੰਦੇ ਨੇ ਜੀ ਲੋਕਾਂ ਦਾ ਇਹ ਮੰਨਣਾ ਕਿ ਉਹ ਬ੍ਰਾਹਮਣਾਂ ਵਿਚ ਆ ਕੇ ਪ੍ਰਵੇਸ਼ ਕਰ ਜਾਂਦੇ ਤੇ ਜਦੋਂ ਬ੍ਰਾਹਮਣਾਂ ਨੂੰ ਜਾ ਕੇ ਭੋਜਨ ਛਕਾਈਦਾ ਤੇ ਉਹ ਬ੍ਰਾਹਮਣ ਜਦੋਂ ਭੋਜਨ ਖਾਂਦੇ ਨੇ ਤੇ ਉਹ ਪਿੱਤਰਾਂ ਤੱਕ ਪਹੁੰਚ ਜਾਂਦਾ। ਇਦਾਂ ਲੋਕਾਂ ਦਾ ਮੰਨਣਾ ਆਮ ਕਰਕੇ ਇਹ ਕਥਾ ਲੋਕਾਂ ਚ ਪ੍ਰਚਲਿਤ ਹੈ।
ਸਿੱਖਣ ਕਾਗਨ ਪਿੱਤਰ ਜੋ ਹੈ ਸੋ ਸਿੱਖਣ ਮੈਂ ਬਾਸੋ ਲੈ।
ਮਹਾਰਾਜ ਜੀ ਕਹਿੰਦੇ ਜਿਹੜੇ ਸਿੱਖਾਂ ਦੇ ਪਿੱਤਰ ਨੇ ਉਹ ਸਿੱਖਾਂ ਚ ਵਸਦੇ ਨੇ, ਉਹ ਬ੍ਰਾਹਮਣਾਂ ਚ ਨਹੀਂ ਵਸਦੇ ਸਿੱਖਾਂ ਦੇ ਪਿੱਤਰ। ਇਸ ਮਹਾਰਾਜ ਜੀ ਇਹ ਬਚਨ ਤਾਂ ਕਹਿਣਾ ਚਾਹੁੰਦੇ ਨੇ ਕਿ ਗੁਰਸਿੱਖ ਬ੍ਰਾਹਮਣ ਰੀਤ ਚ ਨਾ ਪਵੇ ਕਿ ਜਦੋਂ ਸਰਾਧਾਂ ਦੇ ਦਿਨ ਹੋਣ ਉਦੋਂ ਜਾ ਕੇ ਸਿੱਖਾਂ ਨੂੰ ਭੋਜਨ ਛਕਾਉਣਾ। ਮਹਾਰਾਜ ਕਹਿੰਦੇ ਸਿੱਖਾਂ ਦੇ ਪਿੱਤਰ ਸਦਾ ਹੀ ਸਿੱਖਾਂ ਚ ਵਸਦੇ ਨੇ ਤੇ ਜਦੋਂ ਸਿੱਖਾਂ ਨੂੰ ਭੋਜਨ ਛਕਾਓਗੇ ਆਪੇ ਤੁਹਾਡੇ ਪਿੱਤਰਾਂ ਤੱਕ ਵੀ ਪਹੁੰਚ ਜਾਏਗਾ। ਜਦੋਂ ਸਿੱਖ ਮੂੰਹ ਚ ਪਾਉਣਗੇ ਤੇ ਭਾਈ ਤੁਹਾਡੀਆਂ ਕੁੱਲਾਂ ਆਪੇ ਹੀ ਤਰਨਗੀਆਂ। ਜਦੋਂ ਸਿੱਖਾਂ ਦੀ ਸੇਵਾ ਕਰੋਗੇ ਫਿਰ ਕੁੱਲਾਂ ਤਰਦੀਆਂ ਨੇ ਨਾ, 21 ਕੁੱਲਾਂ ਗੁਰਮੁਖਾਂ ਦੀਆਂ ਤਰ ਜਾਂਦੀਆਂ। ਗੁਰਸਿੱਖਾਂ ਦੀ ਸੇਵਾ ਦੇ ਨਾਲ ਹੀ ਉਨ੍ਹਾਂ ਨੂੰ ਭੋਜਨ ਛਕਾਉਣ ਨਾਲ ਤੁਹਾਡੇ ਪਿੱਤਰ ਆਪੇ ਤਰ ਜਾਣੇ ਨੇ। ਮਹਾਰਾਜ ਕਹਿੰਦੇ ਉਹ ਤੁਹਾਡੇ ਕੁੱਲਾਂ ਵੀ ਕਈ ਤਰ ਜਾਣਗੀਆਂ ਉਧਰ ਜਾਣਗੀਆਂ।
ਜਥਾ ਚੰਗ ਬੰਦੀ ਸੰਗ ਡੋਰ ਡੋਲਤ ਜੈ ਕਹਿ ਨਭ ਕੀ ਓਰ।
ਮਹਾਰਾਜ ਜੀ ਕਹਿੰਦੇ ਜਿਵੇਂ ਕਿਸੇ ਪਤੰਗ ਤੇ ਡੋਰ ਬੱਧੀ ਹੁੰਦੀ ਆ ਤੇ ਡੋਰ ਦੇ ਨਾਲ ਉਹ ਪਤੰਗ ਉੱਡਦੀ ਹੈ ਤੇ ਜਿੱਧਰ ਇਧਰ ਉਧਰ ਹੋ ਕੇ ਡੋਲਦੀ ਹੈ।
ਡੋਰ ਬੰਦ ਦੀਪਕ ਪਹੁੰਚਾਵੇ ਤਿਮ ਪਿਤਰਨ ਕੀ ਵਿਦ ਬਣ ਜਾਵੇ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਗੁਰਸਿੱਖਾਂ ਦੇ ਰਾਹੀ ਆਪੇ ਤੁਹਾਡੇ ਪਿੱਤਰਾਂ ਤੱਕ ਭੋਜਨ ਪੁੱਜੇ। ਤੁਹਾਡੀ ਇਹ ਵੀ ਭਾਵਨਾ ਨਾ ਕਿ ਸਾਡੇ ਵੱਡੇ ਵਡੇਰਿਆਂ ਨੂੰ ਭੋਜਨ ਮਿਲੇ ਤੇ ਮਹਾਰਾਜ ਕਹਿੰਦੇ ਗੁਰਸਿੱਖਾਂ ਨੂੰ ਛਕਾਓ। ਤੁਹਾਡੀਆਂ ਭਾਵਨਾਵਾਂ ਸਾਰੀਆਂ ਸਿੱਖਾਂ ਤੇ ਟਿਕਣੀਆਂ ਚਾਹੀਦੀਆਂ, ਕਿਸੇ ਬ੍ਰਾਹਮਣ ਤੇ ਜਾਂ ਬ੍ਰਾਹਮਣੀ ਰੀਤੀ ਤੇ ਜਾਂ ਬ੍ਰਾਹਮਣੀ ਕਰਮ ਕਾਂਡਾਂ ਤੇ ਨਹੀਂ ਟਿਕਣੀ ਚਾਹੀਦੀ। ਤੁਹਾਡੀ ਆਸਥਾ ਗੁਰੂ ਤੇ ਗੁਰੂ ਕੇ ਸਿੱਖਾਂ ਤੇ ਹੀ ਹੋਣੀ ਚਾਹੀਦੀ ਹੈ।
ਪਿਤਰ ਦੇਵਤਾ ਜੋ ਸਭ ਕੇਰੇ ਲੀਲੇ ਸੋ ਆਹਾਰ ਤਿਸ ਬੇਰੇ।
ਹਾਂਜੀ
ਸਵਰਗ ਕੇ ਨਰਕ ਜੂਨ ਕੇ ਮਾਈ ਸੁਰਜੀ ਪਿਤਰ ਪਚਾਵੇ ਤਾਈ।
ਮਹਾਰਾਜ ਜੀ ਕਹਿੰਦੇ ਭਾਈ ਏਦਾਂ ਜਿੱਥੇ ਮਰਜ਼ੀ ਹੋਣ ਤੁਹਾਡੇ ਪਿੱਤਰ ਉਹਨਾਂ ਨੂੰ ਭੋਜਨ ਮਿਲ ਹੀ ਜਾਏਗਾ ਜੇ ਤੁਸੀਂ ਗੁਰਸਿੱਖਾਂ ਨੂੰ ਛਕਾਓਗੇ। ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਗੁਰੂ ਕੇ ਸਿੱਖਾਂ ਦੀ ਸੇਵਾ ਗੁਰੂ ਨੂੰ ਭਾਵਦੀ ਹੈ ਤੇ ਗੁਰੂ ਜਿਨ੍ਹਾਂ ਤੇ ਪ੍ਰਸੰਨ ਹੋ ਜਾਏ ਉਹਨਾਂ ਦੇ ਸਾਰੇ ਕੁੱਲਾਂ ਦਾ ਉਧਾਰ ਗੁਰੂ ਕਰ ਦਿੰਦਾ ਹੈ।
ਸੁਣ ਤੀਨੋ ਨਿਚੈ ਮਨ ਕੀਨਾ ਜਿਮ ਸ਼੍ਰੀ ਸਤਿਗੁਰ ਤੇ ਸੁਣ ਲੀਨਾ।
ਜਿਵੇਂ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਇਨ੍ਹਾਂ ਤਿੰਨਾਂ ਸਿੱਖਾਂ ਨੇ ਸੁਣਿਆ, ਉਸੇ ਤਰ੍ਹਾਂ ਇਹ ਨਿਸ਼ਚਾ ਕਰ ਲਿਆ ਕਿ ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ, ਭੋਜਨ ਗੁਰੂ ਕੇ ਸਿੱਖਾਂ ਨੂੰ ਚੁਕਾਉਣਾ ਹੈ, ਗੁਰੂ ਕੇ ਸਿੱਖਾਂ ਦੀ ਸੇਵਾ ਗੁਰੂ ਨੂੰ ਪਾਉਂਦੀ ਹੈ। ਤੇ ਜਦੋਂ ਗੁਰੂ ਸਾਹਿਬ ਰੀਝਦੇ ਨੇ ਉਦੋਂ ਆਪਣੇ ਸਿੱਖ ਦੀਆਂ ਕਈ ਪੁੱਲਾਂ ਤਾਰ ਦਿੰਦੇ ਨੇ। ਐਸਾ ਗੁਰੂ ਦਾ ਸੁਭਾਅ ਹੈ, ਐਸਾ ਗੁਰੂ ਦਾ ਬਿਰਧ ਹੈ। ਮਹਾਰਾਜ ਕਿਰਪਾ ਕਰਨ, ਦਇਆ ਕਰਨ, ਸਾਡੇ ਅੰਦਰ ਗੁਰੂ ਤੇ ਗੁਰੂ ਕੇ ਸਿੱਖਾਂ ਪ੍ਰਤੀ ਭਾਵਨਾ ਸ਼ਰਧਾ ਜਗਾਉਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਗੁਰੂ ਕਾ ਇਤਿਹਾਸ, ਗੁਰਸਿੱਖਾਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ